770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com
دی بگیسٹ ساؤتھ ایشین میڈیا گروپ وائی میڈیا وائی میڈیا Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media. Y Media. You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Karan, 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 You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਲੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜਮੋਹਨ।
Big hearts, bigger transfers and bigger smiles. Transfer more with ICICI Bank Money to India and get offers to send up to $30,000 at one go. Money to India. Transfer Bharose Ka. A product of ICICI Bank Canada. Please visit icicibank.ca or download the Money to India Canada app to know more. Terms and conditions apply.
ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾ।
ਬੇਬੇ ਆ ਗਈ ਸੱਚੀ?
ਹਾਂ, ਬੇਬੇ ਦੀ ਰਸੋਈ ਆ ਗਈ।
ਮਤਲਬ
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ।
ਕਿੱਥੇ?
2500 ਨਾਰਥ ਪਾਰਕ ਡਰਾਈਵ, ਯੂਨਿਟ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਬਵੇਡ। ਫੋਨ ਨੰਬਰ 905-458-0995, 905-458-0995।
ਵਾਹ ਬਈ ਵਾਹ, ਬੇਬੇ ਦੀ ਰਸੋਈ ਨਜ਼ਾਰਾ ਆ ਗਿਆ।
You can
Hello listeners and aap sabhi ka very warm welcome. Main aaj Sara Y Media ki taraf se Radio Y South Asian Pulse ka prime time mein aap sabhi ka swagat karti hu. Har din right in time hazir ho jate hain Y Media Updates ke sath. Sheher ki khabrein, desh videsh ki khabrein, entertainment and with all the important information. To sunte rahe Radio Y for all the updates. Agar aap ghar par hain to channel Y, Y Plus dekh sakte hain 24 hours, 7 days a week. And with Tuesday newspaper midweek ko padhe sare weekly updates ke liye Y Media TV app ko download kar lijiye. Get in touch with all of our platforms and also listen to Radio Y live 24 hours without any disruptions. Radio Y sunne ke local number hamesha apne paas rakhiye, 647-910-5000, 647-910-5000. आप हमारे वेबसाइट यानी southasiandaily.com पे जा सकते हैं, southasiandaily.com। वहाँ पे लोकल, नेशनल, इंटरनेशनल न्यूज को डिटेल में रीड कर सकते हैं। इसके अलावा आप हमारे वेबसाइट के थ्रू रेडियो वाई को भी सुन सकते हैं। रेडियो वाई को आइकॉन जो है उसको क्लिक कर लीजिए एंड द लिंक इज एक्टिव। उसके थ्रू आप सुन सकते हैं रेडियो वाई 24 आवर्स। अगर आप सोशल मीडिया प्लेटफॉर्म के थ्रू हमारे साथ कनेक्टेड रहना चाहते हैं, देन फेसबुक पे वाई मीडिया का पेज है, जरूर लाइक कर लीजिएगा। YouTube पे वाई मीडिया का चैनल है, सब्सक्राइब कर लीजिएगा। इस प्लेटफॉर्म पे इट्स एट वाई मीडिया ग्रुप एंड इंस्टाग्राम पे इट्स एट वाई मीडिया _ ग्रुप। मौसम की हाल अगर आपको हम थोड़ा बता दें तो इट इज 6 degrees राइट नाउ। आज 7 तक जाने के चांसेस है, हाई 7 तक, एंड लो जो आज 5 तक जाएंगे। तो टेम्परेचर वाइज इट इज रियली रियली नाइस कंसिडरिंग वी आर टुवर्ड्स द एंड ऑफ दिसंबर राइट नाउ एंड न्यू ईयर भी आने वाले हैं। लेकिन इन टर्म्स ऑफ एग्जैक्ट अगर मैं बताऊं तो आज रेनी होने वाले फ्राइडे तक, यानी कल तक जो है शावर्स होने वाले, ऑन एंड ऑफ होने वाले। तो मेक श्योर यू गाइज रिमेन प्रिपेयर्ड एंड टेक गुड केयर ऑफ योर हेल्थ एंड योर सराउंडिंग्स इन दिस वेदर, क्योंकि हॉलीडे सीजन से एंजॉयमेंट भी करनी है। मेक श्योर आप अपने आप को सेफ भी रखें, प्रोटेक्टेड भी रखें एंड जो हॉलीडेज है उसको भी जी भर के एंजॉय करें। अगर आपसे कोई भी स्पॉन्सर अपडेट मिस हो जाती है या फिर वाई मीडिया के साथ एडवर्टाइज करना चाहते हैं, नंबर एक ही है वाई मीडिया का, 416-475-5000, that is 416-475-5000. Hamare saath jud gaye hain group editor and CEO by media Yudhvir Jaiswal with headlines and on the story behind the headlines. Welcome Yudhvir ji.
You can listen to the headlines anywhere, but we bring you the story behind the headlines by group editor and CEO Yudhvir Jaiswal, only on South Asian Pulse.
South Asian Pulse.
Call Yudhvir Jaiswal 647-272-8182 or visit southasiandaily.com.
South Asian Pulse.
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਪੈਟਰ ਵਾਈ ਮੀਡੀਆ ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ, ਜਿੱਥੇ ਬੜੀਆਂ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕੈਨੇਡਾ ਤੋਂ ਇੰਟਰਨੈਸ਼ਨਲ ਨਿਊਜ਼, ਇਸ ਤੋਂ ਇਲਾਵਾ ਨਿਊਜ਼ ਫਰੋਮ ਇੰਡੀਆ, ਸਪੋਰਟਸ ਦੀ ਤੁਹਾਡੇ ਲਈ ਖਬਰ ਸ਼ੇਅਰ ਕਰ ਦੇਈਏ। ਪਹਿਲਾਂ ਹੀ ਇੰਡੀਆ ਦੀ ਸਥਿਤੀ ਬੜੀ ਖਰਾਬ ਹੈ ਇਸ ਵੇਲੇ। ਸਾਊਥ ਅਫਰੀਕਾ ਦੇ ਖਿਲਾਫ ਇਹ ਪਹਿਲਾ ਟੈਸਟ ਮੈਚ ਹੈ। ਇੰਡੀਆ ਹੈਜ਼ ਡਨ ਰੀਜ਼ਨੇਬਲੀ ਵੈਲ ਹਜੇ ਤੱਕ ਜੇ ਮੈਂ ਦੇਖਾਂ, ਕਿਉਂਕਿ ਇੰਡੀਆ ਨੇ ਜਿਹੜੀ T20 ਸੀਰੀਜ਼ ਹੋਈ ਉਹ ਡਰਾ ਹੋਈ, ਪਹਿਲਾ ਮੈਚ ਵਾਸ਼ਆਊਟ ਹੋਇਆ, ਇੱਕ ਮੈਚ ਸਾਊਥ ਅਫਰੀਕਾ ਨੇ ਜਿੱਤਿਆ ਐਂਡ ਦੇ ਵਰ ਆਲਮੋਸਟ ਔਨ ਦ ਵਰਜ ਆਫ ਟੇਕਿੰਗ ਦ ਸੀਰੀਜ਼ ਅਵੇ, ਲੇਕਿਨ ਇੰਡੀਆ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੀਸਰੇ T20 ਮੁਕਾਬਲੇ। ਸੋ T20 ਮੁਕਾਬਲਾ ਜਿਹੜਾ ਉਹ ਇੱਕ ਇੱਕ ਦੀ ਬਰਾਬਰੀ ਤੇ ਖਤਮ ਹੋ ਗਿਆ। ਉਸ ਤੋਂ ਬਾਅਦ ਆਈ ਵਨਡੇ ਸੀਰੀਜ਼ ਇੰਡੀਆ ਨੇ 2-1 ਦੇ ਨਾਲ ਜਿੱਤ ਲਈ। ਸੋ ਵਧੀਆ ਰਿਹਾ ਪ੍ਰਦਰਸ਼ਨ ਹੁਣ ਤੱਕ, ਲੇਕਿਨ ਹੁਣ ਆ ਗਿਆ ਟੈਸਟ ਸੀਰੀਜ਼। ਟੈਸਟ ਸੀਰੀਜ਼ ਦੇ ਵਿੱਚ ਇਹ ਪਹਿਲਾ ਟੈਸਟ ਮੈਚ ਹੈ ਜੋ ਸੈਂਚੂਰੀਅਨ ਦੇ ਵਿੱਚ ਖੇਡਿਆ ਜਾ ਰਿਹਾ, ਜਿਹਦੇ ਵਿੱਚ ਕਿ ਇਸ ਵੇਲੇ ਸਥਿਤੀ ਇੰਡੀਆ ਦੀ ਕਾਫੀ ਜ਼ਿਆਦਾ ਖਰਾਬ ਨਜ਼ਰ ਆ ਰਹੀ ਹੈਗੀ ਹੈ। ਸਾਊਥ ਅਫਰੀਕਾ ਔਰ ਇੰਡੀਆ ਦੇ ਵਿੱਚ ਜੋ ਸਕੋਰ ਹੈ ਉਹ ਅਸੀਂ ਤੁਹਾਨੂੰ ਜ਼ਰੂਰ ਸ਼ੇਅਰ ਕਰਦੇ ਹਾਂ, ਔਰ ਇਹਦੇ ਵਿੱਚ ਸਾਊਥ ਅਫਰੀਕਾ ਦੀ ਗ੍ਰਿਫਤ ਬਹੁਤ ਜ਼ਿਆਦਾ ਮਜ਼ਬੂਤ। ਸਾਊਥ ਅਫਰੀਕਾ ਇਜ਼ ਕਰੰਟਲੀ ਲੀਡਿੰਗ ਇੰਡੀਆ, ਪਿੱਛੇ ਚੱਲ ਰਿਹਾ ਹੈਗਾ। ਇੰਡੀਆ ਨੇ ਪਹਿਲੀ ਇਨਿੰਗ 'ਚ ਬਣਾਏ 245, ਉਹਦੇ ਜਵਾਬ ਦੇ ਵਿੱਚ ਸਾਊਥ ਅਫਰੀਕਾ ਨੇ ਬਣਾਏ 408 ਰਨਸ ਉਹਨਾਂ ਨੇ ਬਣਾਏ, ਔਰ ਇੰਡੀਆ ਦਾ ਸਕੋਰ 96/4। ਇੰਡੀਆ ਦਾ ਹੁਣ ਸਾਰਾ ਦਾਰੋਮਦਾਰ ਹੈ ਵਿਰਾਟ ਕੋਹਲੀ ਔਰ ਕੇ ਐਲ ਰਾਹੁਲ। ਪਿਛਲੀ ਇਨਿੰਗਸ ਦੇ ਵਿੱਚ, ਜੇ ਪਹਿਲੀ ਇਨਿੰਗਸ ਦੀ ਗੱਲ ਕਰੀਏ ਤਾਂ ਕੇ ਐਲ ਰਾਹੁਲ ਸਕੋਰਡ ਅ ਬ੍ਰਿਲੀਅੰਟ 100, ਇੱਕ ਐਸੀ ਹੀ ਸੈਂਚੁਰੀ ਦੀ ਇੱਕ ਵਾਰ ਫਿਰ ਇੰਡੀਆ ਉਮੀਦ ਕਰੇਗਾ ਕੇ ਐਲ ਰਾਹੁਲ ਕੋਲੋਂ। ਔਰ ਦੂਸਰੀ ਤਰਫ ਆਲ ਐਕਸਪੀਰੀਅੰਸ ਕੈਂਪੇਨਰ ਵਿਰਾਟ ਕੋਹਲੀ ਇਸ ਵੇਲੇ ਖੇਡ ਰਹੇ ਨੇ। ਸੋ ਇੰਡੀਆ ਨੂੰ ਉਮੀਦ ਹੈ ਕਿ ਦੋਨੋਂ ਜਣੇ ਵਧੀਆ ਪ੍ਰਦਰਸ਼ਨ ਕਰਨਗੇ, ਕਿਉਂਕਿ ਇਸ ਤੋਂ ਬਾਅਦ ਦੇਰ ਇਜ਼ ਨਾਟ ਮੱਚ ਬੈਟਿੰਗ ਲੈਫਟ। ਅਸ਼ਵਿਨ ਹੈ, ਸਰਦੂਲ ਠਾਕੁਰ, ਬੁਮਰਾਹ, ਪ੍ਰਸਿੱਧਿ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ ਨੇ। ਸੋ ਇਹੀ ਲਾਸਟ ਆਫ ਦ ਰਿਕਗਨਾਈਜ਼ਡ ਬੈਟਸਮੈਨ ਪੇਅਰ ਹੈਗਾ। ਸੋ ਜੇ ਇਹਨਾਂ ਦੇ ਵਿੱਚੋਂ ਕੋਈ ਆਊਟ ਹੋ ਜਾਂਦਾ ਹੈ, ਇੰਡੀਆ ਵਿਲ ਬੀ ਇਨ ਆਲ ਸੋਰਟਸ ਆਫ ਟ੍ਰਬਲ। ਇੰਡੀਆ 67 ਰਨ ਪਿੱਛੇ ਹੈ ਔਰ ਹਜੇ ਸਾਊਥ ਅਫਰੀਕਾ ਦੀ ਪੂਰੀ ਇਨਿੰਗਸ ਬਾਕੀ ਹੈ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਹਜੇ ਅੱਜ ਤੀਸਰੇ ਦਿਨ ਦਾ ਖੇਲ ਚੱਲ ਰਿਹਾ ਔਰ ਮਿਨੀਮਮ ਓਵਰ ਜਿਹੜੇ 27 ਓਵਰ ਦਾ ਦਿਨ ਦਾ ਖੇਲ ਬਾਕੀ ਹੈ। ਸੋ ਮੈਚ ਬਹੁਤ ਹੀ ਰੋਮਾਂਚਕ ਦੌਰ ਦੇ ਵਿੱਚ, ਐਂਡ ਵਿਲ ਟੇਕ ਯੂ ਥਰੂ। ਵਾਈ ਮੀਡੀਆ ਲਾਈਵ ਦਾ ਮਜ਼ਾ ਹੀ ਇਹੀ ਹੈ, ਲਗਾਤਾਰ ਤੁਹਾਨੂੰ ਸਾਰਾ ਮੈਚ ਜਿਹੜਾ ਹੈ ਉਹ ਅਸੀਂ ਅਪਡੇਟ ਕਰਾਂਗੇ। ਔਰ ਇੰਡੀਆ ਦੀਆਂ ਜਿਹੜੀਆਂ ਮਹਿਲਾ ਖਿਲਾੜੀ ਨੇ, ਦੇਵ ਲੋਸਟ ਦ ਫਸਟ ODI ਮੈਚ ਵਾਨਖੜੇ ਦੇ ਵਿੱਚ ਸੀਗਾ ਅਗੇਂਸਟ ਆਸਟ੍ਰੇਲੀਅਨ ਵੁਮੈਨ। ਟੈਸਟ ਮੈਚ ਇੰਡੀਆ ਨੇ ਜਿੱਤਿਆ ਹੈ। ਵੈਸੇ ਜਿਹੜੀਆਂ ਇੰਡੀਆ ਦੀਆਂ ਮਹਿਲਾ ਖਿਲਾੜੀਆਂ ਨੇ ਉਹਨਾਂ ਨੇ ਹੁਣੇ ਜਸਟ ਵਨ ਟੈਸਟ ਮੈਚ ਸੀਗਾ, ਇਤਿਹਾਸਿਕ ਟੈਸਟ ਮੈਚ ਦੇ ਵਿੱਚ ਇੰਡੀਆ ਨੇ ਜਿੱਤ ਹਾਸਲ ਕੀਤੀ। ਇੰਡੀਆ ਦੀਆਂ ਲੜਕੀਆਂ ਨੇ ਆਸਟ੍ਰੇਲੀਆ ਦੀ ਲੜਕੀਆਂ ਨੂੰ ਟੈਸਟ ਮੈਚ ਦੇ ਵਿੱਚ ਹਰਾਇਆ, ਇਸ ਤੋਂ ਪਹਿਲਾਂ ਇੰਗਲੈਂਡ ਨੂੰ ਟੈਸਟ ਮੈਚ ਹਰਾਇਆ ਸੀਗਾ। ਬਟ ਅੱਜ ਦਾ ਜਿਹੜਾ ਵਨ ਡੇ ਹੈ ਵਾਨਖੜੇ ਸਟੇਡੀਅਮ ਦੇ ਵਿੱਚ, ਇੰਡੀਅਨ ਵੁਮੈਨ ਦੇ ਲੋਸ ਟੂ ਆਸਟ੍ਰੇਲੀਅਨ ਵੁਮੈਨ ਬਾਏ 95 ਰਨ। ਸੋ ਇਹਦੇ ਬਾਰੇ ਵੀ ਗੱਲ ਕਰਾਂਗੇ ਅੱਜ, ਲੱਗ ਰਿਹਾ ਕਿਉਂਕਿ ਜ਼ਿਆਦਾ ਰਨਸ ਨਹੀਂ ਚਾਹੀਦੇ ਉਹਨਾਂ ਨੂੰ, 95 ਰਨਸ ਚਾਹੀਦੇ ਨੇ 17 ਓਵਰਾਂ ਦੇ ਵਿੱਚ। ਸੋ ਮੈਨੂੰ ਲੱਗ ਰਿਹਾ ਕਿ ਅੱਜ ਦਾ ਇਹ ਮੈਚ ਜਿਹੜਾ ਹੈ ਇਹ ਆਸਟ੍ਰੇਲੀਆ ਦੀਆਂ ਲੜਕੀਆਂ ਜਿੱਤ ਸਕਦੀਆਂ ਨੇ, ਬਟ ਯੂ ਨੈਵਰ ਨੋ। ਕੁਛ ਥੋੜ੍ਹਾ ਬਹੁਤਾ ਜੇ 2-3 ਵਿਕਟਸ ਹੋਰ ਲੈ ਜਾਣ ਤਾਂ ਫਿਰ ਇੰਡੀਆ ਦੀਆਂ ਲੜਕੀਆਂ ਵਧੀਆ ਪ੍ਰਦਰਸ਼ਨ ਕਰ ਸਕਦੀਆਂ ਨੇ। ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦੀ ਹੈ, ਜਿਹੜਾ ਅੱਜ ਇੰਡੀਆ ਦੀਆਂ ਜਿਹੜੀਆਂ ਵੁਮੈਨ ਪਲੇਅਰ ਸੀਗੀਆਂ ਉਹਦੇ ਵਿੱਚ ਜਮਾਇਨਾ ਰੋਡਰਿਕਸ 82 ਰਨਸ ਉਹਨਾਂ ਨੇ ਅੱਜ ਬਣਾਏ, ਵਿਚ ਵਾਜ ਗੁੱਡ। ਇਸ ਤੋਂ ਇਲਾਵਾ ਯਸ਼ਿਕਾ ਭਾਟੀਆ, ਤੇਜ਼ ਤਰਾਰ ਬੱਲੇਬਾਜ਼ ਨੇ ਉਹ, ਸੋ ਉਹਨਾਂ ਨੇ ਅੱਜ 49 ਸਕੋਰ ਕੀਤੇ। ਕਪਤਾਨ ਹਰਮਨਪ੍ਰੀਤ ਕੌਰ ਵੈਸੇ ਜ਼ਿਆਦਾ ਕੁਛ ਨਹੀਂ ਕਰ ਸਕੀ, 9 ਰਨਾਂ ਦਾ ਉਹਨਾਂ ਨੇ ਯੋਗਦਾਨ ਦਿੱਤਾ ਹੈ। ਇਸ ਤੋਂ ਬਾਅਦ ਸਪੋਰਟਸ ਦੀ ਅਪਡੇਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿੱਥੇ ਸਾਊਥ ਅਫਰੀਕਾ ਔਰ ਇੰਡੀਆ ਦੇ ਵਿੱਚ ਬਾਕਸਿੰਗ ਦੇ ਟੈਸਟ ਮੈਚ ਖੇਡਿਆ ਜਾ ਰਿਹਾ, ਉੱਥੇ ਹੀ ਦਰਜ਼ ਅਨਦਰ ਬਾਕਸਿੰਗ ਦੇ ਟੈਸਟ ਮੈਚ ਬੀਂਗ ਪਲੇਡ, ਆਸਟ੍ਰੇਲੀਆ ਵਰਸਿਸ ਪਾਕਿਸਤਾਨ, ਔਰ ਉੱਥੇ ਆਸਟ੍ਰੇਲੀਆ ਦਾ ਪਲੜਾ ਬਹੁਤ ਭਾਰੀ ਹੋਇਆ। ਆਸਟ੍ਰੇਲੀਆ ਇਜ਼ ਡੂਇੰਗ ਵੈਰੀ ਵੈਲ। ਮੈਂ ਇੱਥੇ ਜ਼ਿਕਰ ਕਰ ਦਵਾਂ ਕਿ 6ਵੀਂ ਵਿਕਟ ਜਿਹੜੀ ਹੈਗੀ ਹੈ ਉਹ ਆਸਟ੍ਰੇਲੀਆ ਦੀ ਗਿਰ ਚੁੱਕੀ ਹੈਗੀ ਹੈ, ਲੇਕਿਨ ਆਸਟ੍ਰੇਲੀਆ ਲੀਡ ਕਰ ਰਿਹਾ ਇਸ ਸਮੇਂ ਬਾਈ 241 ਰਨਸ, 241 ਰਨ ਦੀ ਲੀਡ ਹੈ, ਵਿਚ ਇਜ਼ ਵੈਰੀ ਗੁੱਡ। ਔਰ ਅਜੇ ਤੀਸਰਾ ਦਿਨ ਚੱਲ ਰਿਹਾ ਹੈਗਾ, ਸੋ ਆਸਟ੍ਰੇਲੀਆ ਆਰ ਗੁੱਡ। 2 ਦਿਨ ਦਾ ਅਜੇ ਖੇਲ ਬਾਕੀ ਹੈ, ਆਸਟ੍ਰੇਲੀਆ ਕੋਲ 241 ਰਨ ਦੀ ਲੀਡ ਹੈ। ਸੋ ਮੈਚ ਰੋਮਾਂਚਕ ਦੌਰ 'ਚ, ਲੇਕਿਨ ਆਸਟ੍ਰੇਲੀਆ ਦਾ ਪਲੜਾ ਭਾਰੀ ਉੱਥੇ ਨਜ਼ਰ ਆ ਰਿਹਾ, ਕਿਉਂਕਿ ਆਸਟ੍ਰੇਲੀਆ ਨੇ ਪਹਿਲੀ ਇਨਿੰਗਸ 'ਚ ਬਣਾਏ 318 ਰਨ, ਪਾਕਿਸਤਾਨ ਨੇ ਬਣਾਏ 264 ਰਨ, ਆਸਟ੍ਰੇਲੀਆ 318, ਪਾਕਿਸਤਾਨ 264, ਔਰ ਆਸਟ੍ਰੇਲੀਆ ਹੁਣ ਬਣਾ ਚੁੱਕਾ 187/6। ਰੈਪਟਰਸ ਦੀ ਗੇਮ ਦੇ ਬਾਰੇ ਵੀ ਦੱਸਾਂਗੇ, ਵਰਲਡ ਜੂਨੀਅਰ ਚੈਂਪੀਅਨਸ਼ਿਪ ਜਿਹੜੀ ਹੈ ਉਹਦੇ ਬਾਰੇ ਵੀ ਦੱਸਾਂਗੇ, ਔਰ ਸਪੋਰਟਸ ਦਾ ਹੋਰ ਬਹੁਤ ਕੁਛ ਹੈ ਔਰ ਸਾਡੇ ਇੱਥੇ ਦੀਆਂ ਕਾਫੀ ਸਾਰੀਆਂ ਖਬਰਾਂ। ਬਟ ਬਿਫੋਰ ਵੀ ਸਟਾਰਟ ਆਲ ਦੈਟ, ਸਰਾ ਜੀ ਕਿਆ ਹਾਲ ਹੈ ਆਪਕਾ, ਕੈਸੀ ਹੈ ਆਪ?
ਆਲ ਗੁੱਡ ਰਿਤਵੀ ਜੀ, ਆਪ ਕੈਸੇ?
ਮੈਂ ਬਿਲਕੁਲ ਠੀਕ ਹਾਂ ਜੀ। ਅੱਜ ਮੈਨੇ ਉਹ ਕਹਿੰਦੇ ਨੇ ਜਿੱਦਾਂ ਕ੍ਰਿਕਟ ਸਟਾਈਲ ਕਈ ਵਾਰੀ ਹੁੰਦਾ ਕੀ ਹੈ ਕਿ ਓਪਨਰਸ ਆਉਂਦੇ ਆ ਔਰ ਉਹ ਥੋੜਾ ਆਰਾਮ ਦੇ ਨਾਲ ਸ਼ੁਰੂਆਤ ਕਰਦੇ, ਕਈ ਵਾਰ ਓਪਨਰਸ ਆਉਂਦੇ ਆ ਔਰ ਆਉਂਦੇ ਹੀ ਪਹਿਲੇ ਬਾਲ ਤੋਂ, ਪਹਿਲੇ ਓਵਰ ਤੋਂ ਨਹੀਂ ਜੀ, ਪਹਿਲੀ ਬਾਲ ਤੋਂ ਹੀ ਸ਼ੁਰੂ ਕਰ ਦਿੰਦੇ ਆ। ਸੋ 20+ ਖਬਰਾਂ ਦੇਣ ਦਾ ਸਾਡਾ ਵਾਅਦਾ ਹੁੰਦਾ, ਸੋ ਮੈਂ ਤੁਹਾਨੂੰ ਆਲਰੇਡੀ 4 ਖਬਰਾਂ ਦੇ ਚੁੱਕਾ ਸਪੋਰਟਸ ਦੀਆਂ, ਸੋ ਮੈਂ ਸੋਚਿਆ ਕਿ ਤੇਜ਼ੀ ਦੇ ਨਾਲ ਖਬਰਾਂ ਦਾ ਸਿਲਸਿਲਾ ਜਾਰੀ ਕਰੀਏ, ਕਿਉਂ ਠੀਕ ਹੈ ਕਿ ਨਹੀਂ?
ਬਿਲਕੁਲ ਰਿਤਵੀ ਜੀ, ਇਕਦਮ ਠੀਕ ਹੈ
ਜੀ। ਔਰ ਬਤਾਏ ਕਿਆ ਕਿਆ ਹਾਲ ਹੈ ਆਪਕਾ, ਸਭ ਠੀਕ ਹੈ?
ਇਕਦਮ ਵਧੀਆ ਰਿਤਵੀ ਜੀ, ਹੋਲੀਡੇਜ ਯੂ ਨੋ ਦ ਨਿਊ ਈਅਰਸ ਕਾ ਵਾਈਬ ਆਲਰੇਡੀ ਆਈ ਥਿੰਕ ਸਟਾਰਟ ਹੋ ਗਿਆ, ਐਵਰੀਬਡੀ ਇਜ਼ ਐਕਸਾਈਟਿਡ, ਐਵਰੀਬਡੀ ਇਜ਼ ਇਟਸ ਸੋ ਬ੍ਰਾਈਟ ਐਂਡ ਯੂ ਨੋ ਜਬ ਹਮ ਈਵਨਿੰਗ ਕੋ ਜਾਤੇ ਹੈ ਬਾਹਰ, ਇਟਸ ਸੋ ਲਾਈਟੀ ਐਂਡ ਵਾਈਬੀ, ਤੋ ਬੜਾ ਮਜ਼ਾ ਆਤਾ ਹੈ, ਸਮ ਜਸਟ ਵੇਟਿੰਗ ਫਾਰ 31st ਐਂਡ ਬਹੁਤ ਮਜ਼ੇ ਕਰਨ ਵਾਲੇ ਹਮ ਸਭੀ, ਸਮ ਜਸਟ ਵੇਟਿੰਗ ਫਾਰ ਦੈਟ ਜੀ ਰਿਤਵੀ ਜੀ।
ਵੈਰੀ ਗੁੱਡ, ਵੈਰੀ ਗੁੱਡ। ਤੇ ਹੁਣ ਜਰਾ ਤੁਹਾਡੇ ਕੋਲੋਂ ਸੁਣਦੇ ਹੈਗੇ ਆ ਥੋਟ ਆਫ ਦ ਡੇ, ਔਰ ਉਸ ਤੋਂ ਬਾਅਦ ਫਿਰ ਹੈਡਲਾਈਨਸ ਪੇਸ਼ ਕਰਾਂਗੇ ਜੀ।
ਇਦਵੀ ਜੀ, ਯੂ ਨੋ ਥੋਟ ਆਫ ਦ ਡੇ ਅੱਜ ਥੋੜਾ ਸਾ ਰਿਲੇਟਡ ਹੈ ਟੂ ਯੂ ਨੋ ਕਾਈਂਡਨੈਸ ਐਂਡ ਹਿਊਮੈਨਿਟੀ, ਕਿਉਂਕਿ ਹੋਲੀਡੇਜ਼ ਵੀ ਹੈ, ਸੋ ਆਈ ਹੈਵ ਟੂ ਸੇ ਦੈਟ ਦ ਰੀਜ਼ਨ ਵੀ ਡੋਂਟ ਹੈਵ ਪੀਸ ਇਨ ਦ ਵਰਲਡ ਰਾਈਟ ਨਾਓ ਔਰ ਵੀ ਡੋਂਟ ਸੀ ਮਚ ਪੀਸ ਇਨ ਦ ਵਰਲਡ ਇਜ਼ ਬਿਕਾਜ਼ ਵੀ ਮੇ ਹੈਵ ਫੋਰਗੋਟਨ ਕਾਈਂਡਨੈਸ। It is our kindness that makes us humans and our humanity that keeps the world together through thick and thin. I'll repeat it again. The reason we might not see peace much in the world these days is because we may have forgotten kindness. It is our kindness that makes us humans and our humanity keeps the world together through thick and thin. Ji Rithvi ji.
ਮੈਂ ਤੁਹਾਨੂੰ ਸਰਾ ਜੀ ਪੁੱਛਣਾ ਚਾਹੁੰਦਾ, ਇਸ ਤੋਂ ਪਹਿਲਾਂ ਕਿ ਮੈਂ ਇਸ ਜਿਹੜਾ ਤੁਸੀਂ ਥੋਟ ਦਿੱਤਾ ਇਹਦੇ ਬਾਰੇ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ, ਤੁਹਾਨੂੰ ਕੀ ਲੱਗਦਾ ਦੁਨੀਆਂ ਦੇ ਵਿੱਚ ਕਾਈਂਡਨੈਸ, ਕੰਪੈਸ਼ਨ, ਲਵ, ਫੋਰਗਿਵਨੈਸ ਇਹ ਸਾਰੀਆਂ ਚੀਜ਼ਾਂ ਘਟਦੀਆਂ ਜਾ ਰਹੀਆਂ ਜਾਂ ਉੱਥੇ ਕੀ ਖੜੀਆਂ ਜਾਂ ਵੱਧ ਰਹੀਆਂ ਨੇ?
ਐਜ਼ ਹਿਊਮਨ ਬੀਂਗ, ਐਜ਼ ਇਨਸਾਨ, ਜੋ ਫੀਲਿੰਗਸ ਹੋਤੀ ਨਾ, ਲਵ ਹੋ ਗਿਆ, ਕੰਪੈਸ਼ਨ ਹੋ ਗਿਆ, ਯੂ ਨੋ ਇਟ ਇਜ਼ ਵਿਦ ਇਨ ਅਸ, ਯੇ ਕਭੀ ਜਾਤਾ ਨਹੀਂ ਹੈ, ਯੇ ਹਮਾਰੇ ਅੰਦਰ ਹੀ ਰਹਿਤਾ ਹੈ, ਦੈਟ ਇਜ਼ ਦ ਕੋਰ ਆਫ ਹਿਊਮੈਨਿਟੀ, ਆਈ ਬਿਲੀਵ ਦੈਟ ਇਜ਼ ਦ ਕੋਰ ਆਫ ਵਟ ਮੇਕਸ ਅਸ ਹਿਊਮਨ ਬੀਂਗਸ। ਪ੍ਰੋਬਲਮ ਮੁਝੇ ਯੇ ਲੱਗ ਰਿਹਾ ਹੈ ਕਿ ਹਮ ਲੋਕ ਅੱਜ ਕੱਲ ਜੋ ਫੋਕਸ ਹੈ ਨਾ ਆਪਣਾ, ਕਹੀਂ ਔਰ ਹੀ ਲਗਾ ਰਹੇ ਹਾਂ, ਵੀ ਆਰ ਫੋਕਸਿੰਗ ਟੂ ਮਚ ਔਨ ਦੀ ਆਊਟਸਾਈਡ ਇਨਸਟੈਡ ਆਫ ਫੋਕਸਿੰਗ ਦੈਟ, ਅਗਰ ਹਮ ਆਪਣੇ ਯੂ ਨੋ ਦ ਐਨਰਜੀ ਦੈਟ ਵੀ ਗਿਵ ਟੂ ਦ ਵਰਲਡ, ਇਫ ਵੀ ਕੀਪ ਔਨ ਫੋਕਸਿੰਗ ਔਨ ਦੈਟ, ਇਫ ਐਵਰੀਬਡੀ ਕੀਪਸ ਫੋਕਸਿੰਗ ਔਨ ਦੈਟ, ਆਈ ਐਮ ਪ੍ਰੀਟੀ ਸ਼ੋਰ ਕਿ ਜੋ ਦੁਨੀਆ ਹੈ ਨਾ ਬਹੁਤ ਬਿਊਟੀਫੁਲ ਪਲੇਸ ਬਣ ਜਾਏਗੀ, ਬਿਕਾਜ ਵੀ ਆਲ ਆਰ ਹਿਊਮਨ ਬੀਂਗਸ, ਵੀ ਆਲ ਹੈਵ ਸੋਲਸ, ਵੀ ਆਲ ਆਰ ਬਿਊਟੀਫੁਲ ਇਨ ਸਮ ਵੇ ਆਰ ਦੀ ਅਨਦਰ, ਇਟਸ ਜਸਟ ਵੀ ਨੀਡ ਟੂ ਰਿਅਲਾਈਜ਼ ਦੈਟ ਐਂਡ ਅੰਡਰਸਟੈਂਡ ਦੈਟ। ਜੀ ਰਿਤਵੀ ਜੀ
ਜੀ, ਸੋ ਨੈਟ ਰਿਜ਼ਲਟ ਤੁਸੀਂ ਕੀ ਕੱਢਿਆ? ਇਹ ਤਾਂ ਗੱਲ ਮੈਂ ਤੁਹਾਡੀ ਸਮਝ ਗਿਆ ਕਿ ਜ਼ਿਆਦਾਤਰ ਸਾਡਾ ਫੋਕਸ, ਤੁਸੀਂ ਕਹਿ ਰਹੇ ਹੋ ਫੋਕਸ ਸਾਡਾ ਕਿਤੇ ਹੋਰ ਹੀ ਹੈ, ਸਾਡਾ ਫੋਕਸ ਜਿਹੜਾ ਹੈ ਉਹ ਇਨਵਰਡ ਨਹੀਂ ਹੈ, ਸਾਡਾ ਫੋਕਸ ਜਿਹੜਾ ਹੈ ਸਾਡੇ, ਤੁਸੀਂ ਕਹਿ ਰਹੇ ਹੋ ਕਿ ਮੈਂ ਤੁਹਾਡੀ ਗੱਲ ਸਮਝ ਗਿਆ ਕਿ ਸਾਡੇ ਅੰਦਰ ਇਹ ਸਾਰਾ ਕੁਛ ਹੈ, ਲਵ, ਕਾਈਂਡਨੈਸ, ਕੰਪੈਸ਼ਨ, ਫੋਰਗਿਵਨੈਸ ਇਹ ਸਾਰਾ ਕੁਛ ਹੈ, ਲੇਕਿਨ ਸਾਡਾ ਫੋਕਸ ਕਿਤੇ ਹੋਰ ਹੈ, ਤੇ ਫਿਰ ਨੈਟ ਰਿਜ਼ਲਟ ਕੀ ਹੈ ਕਿ ਕਾਈਂਡਨੈਸ, ਫੋਰਗਿਵਨੈਸ, ਲਵ, ਕੰਪੈਸ਼ਨ ਇਹ ਸਾਰੀਆਂ ਚੀਜ਼ਾਂ ਨੈਟ ਰਿਜ਼ਲਟ ਦੇ ਵਿੱਚ ਦੁਨੀਆ 'ਚ ਘੱਟ ਰਹੀਆਂ ਨੇ, ਵੱਧ ਰਹੀਆਂ ਨੇ ਕਿ ਸੇਮ ਹੈਗੀਆਂ ਨੇ? ਵਟ ਇਜ਼ ਦ ਨੈਟ ਰਿਜ਼ਲਟ?
ਇਨ ਟਰਮਸ ਆਫ ਅਬਜ਼ਰਵਿੰਗ ਵੀ ਆਰ ਸੀਇੰਗ ਲੈਸ ਆਫ ਇਟ, ਬਟ ਅਗਰ ਹਮ ਲੋਕ ਅੰਡਰਸਟੈਂਡ ਕਰੇ ਇਸ ਚੀਜ਼ ਕੋ, ਕਮ ਤਾਂ ਨਹੀਂ ਹੈ, ਵੋ ਰਹਿਤਾ ਹੀ ਹੈ ਹਮਾਰੇ ਅੰਦਰ, ਬਟ ਇਨ ਟਰਮਸ ਆਫ ਅਬਜ਼ਰਵਿੰਗ ਇਟ ਫਰੋਮ ਐਨ ਆਊਟਸਾਈਡ ਪਰਸਪੈਕਟਿਵ ਓਬਵੀਅਸਲੀ ਕਮ ਹੋ ਰਿਹਾ, ਬਿਕਾਜ਼ ਸੀ ਦੀ ਅਮਾਊਂਟ ਆਫ ਕ੍ਰਾਈਮਸ ਵੀ ਆਰ ਸੀਇੰਗ, ਦੀ ਅਮਾਊਂਟ ਆਫ ਯੂ ਨੋ ਹੈਲਪਲੈਸਨੈਸ ਵੀ ਆਰ ਸੀਇੰਗ ਇਨ ਦ ਵਰਲਡ ਰਾਈਟ ਨਾਓ, ਯੂ ਨੋ ਇਸ ਕੀ ਵਜ੍ਹਾ ਸੇ, ਐਂਡ ਦ ਲੈਕ ਆਫ ਐਮਪਥੀ ਦੈਟ ਵੀ ਆਰ ਸੀਇੰਗ ਵਿਦ ਇਨ ਪੀਪਲ, ਯੂ ਨੋ ਆਊਟਸਾਈਡ ਪਰਸਪੈਕਟਿਵ ਸੇ ਬਿਲਕੁਲ ਕਮ ਰਿਹਾ, ਲੇਕਿਨ ਆਈ ਹੈਵ ਟੂ ਸੇ ਦੈਟ ਐਜ਼ ਹਿਊਮਨ ਬੀਂਗਸ ਹਮਾਰੇ ਅੰਦਰ ਹੀ ਹਮੇਸ਼ਾ ਹੀ ਰਹਿਤਾ ਹੈ, ਸੋ ਦਿਸ ਬਿਲੀਵ that if we keep holding on to that, I'm pretty sure you jo outside perspective hai na ye bhi change ho jayega. Ji ji
theek hai, main kafi had tak todi gal de naal agree karda hai ke jadon assi is dharti de utte sada jadon janm hunda hai te sade andar eh sara kuch hunda hai aur throughout the life eh sara kuch sade andar rehnda hai kyunki sade andar ਬੱਚੇ, ਜੇ ਅਸੀਂ ਬੱਚੇ ਦੀ ਗੱਲ ਕਰੀਏ, ਅ ਚਾਈਲਡ ਇਜ਼ ਫਿਲਡ ਵਿਦ ਲਵ, ਕਾਈਂਡਨੈਸ, ਕੰਪੈਸ਼ਨ, ਫੋਰਗਿਵਨੈਸ, ਬੱਚਾ ਕਦੇ ਇਹ ਹੋਏਗਾ ਨਹੀਂ ਕਿ ਛੋਟਾ ਬੱਚਾ ਜਿਹੜਾ ਉਹ ਕਿਸੇ ਨਾਲ ਬਦਲੇ ਦੀ ਗੱਲ ਕਰੇਗਾ ਰਿਵੈਂਜ ਦੀ ਗੱਲ ਕਰੇਗਾ, ਕਦੇ ਐਸਾ ਨਹੀਂ ਹੋਏਗਾ। ਸੋ ਅਸੀਂ ਸਾਰੇ ਜਣੇ ਸਾਡੇ ਅੰਦਰ ਜਿਹੜਾ ਉਹ ਲਵ, ਕਾਇੰਡਨੈਸ, ਕੰਪੈਸ਼ਨ, ਫੋਰਗਿਵਨੈਸ, ਉਹ ਸਭ ਕੁਛ ਰਹਿੰਦਾ ਹੈ, ਲੇਕਿਨ ਕੀ ਅਸੀਂ ਉਹਨੂੰ ਐਕਸਪ੍ਰੈਸ ਉਹਨੂੰ ਜ਼ਿਆਦਾ ਕਰਦੇ ਹਾਂ? ਸਾਡਾ ਮਾਇੰਡ, ਹਾਰਟ ਐਂਡ ਸੋਲ ਕਿਸ ਚੀਜ਼ ਤੋਂ ਅਸੀਂ ਜ਼ਿਆਦਾ ਕੰਮ ਲੈਂਦੇ ਹਾਂ? ਸਾਡਾ ਫੋਕਸ ਕਿਸ ਤਰਫ ਹੈ? ਸਾਡਾ ਫੋਕਸ ਜਿਹੜਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਸੇ ਹੋਰ ਹੀ ਤਰਫ ਚਲਾ ਗਿਆ, ਬਿਲਕੁਲ ਅੱਜ ਦੀ ਇਸ ਦੌੜ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਉਹ ਲਵ, ਕਾਇੰਡਨੈਸ, ਕੰਪੈਸ਼ਨ, ਫੋਰਗਿਵਨੈਸ ਘੱਟ ਗਈ ਹੈ। ਮੈਂ ਫੋਰਗਿਵਨੈਸ ਤੋਂ ਸਟਾਰਟ ਕਰ ਦਿੰਦਾ, ਸਾਡੇ ਵਿੱਚੋਂ ਕਿੰਨੇ ਕੁ ਲੋਕ ਨੇ ਜਿਹੜੇ ਫੋਰਗਿਵ ਕਰਨ ਲਈ ਤਿਆਰ ਹੈ? ਜੇ ਕਿਸੇ ਦਾ ਕੋਈ ਨੁਕਸਾਨ ਹੋਇਆ, ਉਹ ਘੱਟ ਤੋਂ ਘੱਟ ਕਈ ਵਾਰ ਇੰਨੀ ਕੁ ਤਾਂ ਖੁਆਇਸ਼ ਰੱਖ ਹੀ ਲੈਂਦਾ ਹੈ ਕਿ ਜੇ ਉਹ ਖੁਦ ਬਦਲਾ ਲੈ ਸਕੇ ਤਾਂ ਚੰਗੀ ਗੱਲ ਹੈ, ਜੇ ਉਹ ਖੁਦ ਰਿਵੈਂਜ ਨਾ ਲੈ ਸਕੇ ਉਹ ਕਹਿੰਦਾ ਚਲੋ ਪਰਮਾਤਮਾ ਤੇ ਜਸਟਿਸ ਕਰੇ ਨਾ, ਪਰਮਾਤਮਾ ਤੇ ਉਹਦਾ ਨੁਕਸਾਨ ਕਰੇ ਨਾ। ਹਾਲਾਂਕਿ ਅਸੀਂ ਖੁਦ ਜੇ ਕੋਈ ਗਲਤੀ ਕਰਦੇ ਹਾਂ, ਸਾਡੇ ਜੋ ਕਿਹੜਾ ਇਨਸਾਨ ਹੈ ਜਿਹੜਾ ਗਲਤੀ ਜਦੋਂ ਕਰਦਾ ਹੈ ਉਹ ਪਰਮਾਤਮਾ ਤੋਂ ਮਾਫ਼ੀ ਮੰਗਦਾ ਹੈ, ਫੋਰਗਿਵਨੈਸ ਮੰਗਦਾ ਹੈ ਕਿ ਪਰਮਾਤਮਾ ਮੈਨੂੰ ਬਖਸ਼ ਲਈ। ਗਲਤੀ ਅਸੀਂ ਕਰਦੇ ਹਾਂ, ਅਸੀਂ ਬਹੁਤ ਵਾਰ ਗਲਤੀਆਂ ਕਰਦੇ ਹਾਂ ਸਾਰਿਆਂ ਕੋਲੋਂ, ਮੈਂ ਆਪਣੀ ਵੀ ਗੱਲ ਕਰਾਂ, ਸਾਡੇ ਕੋਲੋਂ ਗਲਤੀ ਹੁੰਦੀ ਹੈ, ਬਟ ਵੀ ਸੀਕ ਫੋਰਗਿਵਨੈਸ, ਅਸੀਂ ਤਾਂ ਮਾਫ਼ੀ ਮੰਗਦੇ ਹਾਂ। ਲੇਕਿਨ ਜੇ ਦੂਸਰਾ ਗਲਤੀ ਕਰਦਾ ਹੈ ਤਾਂ ਜਾਂ ਤਾਂ ਅਸੀਂ ਖੁਦ ਬਦਲਾ ਲੈਣਾ ਚਾਹੁੰਦੇ ਹਾਂ, ਜਾਂ ਚਾਹੁੰਦੇ ਉਹਦਾ ਕੋਈ ਨੁਕਸਾਨ ਹੋ ਜਾਏ ਕਿਸੇ ਤਰ੍ਹਾਂ, ਕੋਈ ਦੂਸਰਾ ਨੁਕਸਾਨ ਕਰਦੇ, ਕੁਛ ਨਾ ਕੁਛ ਕਰੇ, ਜਾਂ ਪਰਮਾਤਮਾ ਇਨਸਾਫ਼ ਕਰੇ ਜੀ, ਜ਼ਰੂਰ ਇਨਸਾਫ਼ ਕਰੇ ਦਾ ਸਾਡਾ ਤਾਂ ਮਕਸਦ ਇਹੀ ਹੁੰਦਾ ਹੈ ਕਿ ਪਰਮਾਤਮਾ ਉਹਦਾ ਤਾਂ ਕੋਈ ਨੁਕਸਾਨ ਕਰੇ ਨਾ ਜੇ ਸਾਡਾ ਉਹਨੇ ਕਿਸੇ ਨੇ ਕੋਈ ਨੁਕਸਾਨ ਕੀਤਾ। ਹਾਊ ਮੈਨੀ ਅਸ ਵਾਂਟ ਟੂ ਗਿਵ ਫੋਰਗਿਵਨੈਸ? ਔਰ ਇਸ ਤੋਂ ਫਿਰ ਇੱਕ ਸਟੈਪ ਹੋਰ ਅੱਗੇ ਅਸੀਂ ਗੱਲ ਕਰਦੇ ਹਾਂ ਕੰਪੈਸ਼ਨ ਦੀ, ਲਵ ਦੀ, ਕਾਇੰਡਨੈਸ ਦੀ। ਸੋ ਕੰਪੈਸ਼ਨ, ਲਵ ਐਂਡ ਕਾਇੰਡਨੈਸ ਤਾਂ ਇਹ ਡਿਮਾਂਡ ਕਰਦਾ ਵੀ ਜਿਹਨੇ ਕਿਤੇ ਸਾਡਾ ਕੋਈ ਨੁਕਸਾਨ ਵੀ ਕੀਤਾ ਅਸੀਂ ਉਹਦਾ ਵੀ ਭਲਾ ਮੰਗੀਏ, ਉਹਦੇ ਲਈ ਵੀ ਸਾਡੇ ਮਨ ਦੇ ਵਿੱਚ ਕੰਪੈਸ਼ਨ ਹੋਵੇ। ਸੋ ਤੁਸੀਂ ਕਹਿ ਰਹੇ ਹੋ ਕਿ ਸਾਡੇ ਸਾਰਿਆਂ ਦੇ ਅੰਦਰ ਹੈ, ਬਟ ਇਨ ਫੋਰ ਪ੍ਰੈਕਟੀਕਲ ਪਰਪਸਿਸ, ਤੁਸੀਂ ਕਿਹਾ ਵਰਲਡ ਪੀਸ ਜਿਹੜਾ ਹੈ ਉਹ ਹੋ ਜਾਏਗਾ, ਵਰਲਡ ਪੀਸ ਦੀ ਅਸੀਂ ਗੱਲ ਕਰਦੇ ਹਾਂ, ਦੁਨੀਆਂ ਦੇ ਵਿੱਚ ਸ਼ਾਂਤੀ ਦੀ ਗੱਲ ਕਰਦੇ ਹਾਂ, ਉਹ ਤਾਂ ਹੀ ਪੋਸੀਬਲ ਹੈ ਕਿ ਜਦੋਂ ਅਸੀਂ ਕੋਈ ਵੀ ਸਾਡਾ ਜੇ ਕੋਈ ਨੁਕਸਾਨ ਕਰੇ ਅਸੀਂ ਉਹਨੂੰ ਵੀ ਕਾਇੰਡਨੈਸ, ਫੋਰਗਿਵਨੈਸ, ਕੰਪੈਸ਼ਨ ਐਂਡ ਲਵ, ਉਹਨੂੰ ਵੀ ਸਾਡੀ ਇਹੀ ਜਿਹੜੇ ਐਕਸਪ੍ਰੈਸ਼ਨ ਹੋਵੇ ਸਾਡਾ ਉਹਦੇ ਲਈ। ਸੋ ਸਵਾਲ ਤੇ ਜ਼ਰੂਰ ਸਾਨੂੰ ਕਰਨਾ ਚਾਹੀਦਾ ਕਿ ਸਾਡੇ ਜੋ ਕਿੰਨੇ ਕੁ ਲੋਕ ਅਸੀਂ ਇਹ ਕਰ ਸਕਦੇ ਹਾਂ। ਬਾਹਰ ਬਹੁਤ ਸਾਰੇ ਲੋਕ ਅੱਜ ਠੰਡ ਦੇ ਵਿੱਚ, ਮਾਈਨਸ ਟੈਂਪਰੇਚਰ ਜਦੋਂ ਕੈਨੇਡਾ 'ਚ ਜਾਂ ਹੋਰ ਦੁਨੀਆਂ ਦੇ ਕਈ ਮੁਲਕਾਂ 'ਚ ਮਾਈਨਸ ਦੇ ਵਿੱਚ ਟੈਂਪਰੇਚਰ ਹੁੰਦਾ ਹੈ, ਬਾਹਰ ਠੰਡ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਆ ਜਿਹਨਾਂ ਕੋਲ ਨਾ ਖਾਣਾ ਹੈ ਨਾ ਸ਼ੈਲਟਰ ਹੈ, ਔਰ ਦੁਨੀਆਂ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ 5 ਮਿਲੀਅਨ, 10 ਮਿਲੀਅਨ, 50 ਮਿਲੀਅਨ, 100 ਮਿਲੀਅਨ, 150 ਮਿਲੀਅਨ ਦੇ ਘਰਾਂ 'ਚ, ਮੇਰਾ ਖਿਆਲ ਆਵੇ ਗਿਣਤੀ ਤਾਂ ਕਈ ਵਾਰ ਇੱਕ ਬੰਦਾ ਹੀ ਹੁੰਦਾ, ਬਾਕੀ ਤਾਂ ਸਭ ਚਲੋ ਕੰਮ ਕਾਰਜ ਕਰ ਰਹੇ ਹੁੰਦੇ ਆ, ਮੇਨਟੇਨ ਕਰ ਰਹੇ ਆ ਪ੍ਰੋਪਰਟੀ, ਪਰ ਬੜੀ ਵਾਰ 2 ਮਿਲੀਅਨ, 5 ਮਿਲੀਅਨ, 10 ਮਿਲੀਅਨ, 50 ਮਿਲੀਅਨ, 150 ਮਿਲੀਅਨ ਦੇ ਘਰ ਹੁੰਦੇ ਆ, ਤੇ ਬੰਦਾ ਰਹਿਣ ਵਾਲਾ ਅੰਦਰ ਇੱਕ ਹੁੰਦਾ ਹੈ, ਜਾਂ ਕੋਟੇਜਸ ਵਿਹਲੀਆਂ ਪਈਆਂ ਨੇ, ਬੜੇ ਬੜੇ ਅਪਾਰਟਮੈਂਟ, ਪੈਂਟ ਹਾਊਸ ਵਿਹਲੇ ਪਏ ਨੇ, ਜਿੱਥੇ ਨਾ ਖਾਣੇ ਦੀ ਕਮੀ ਹੈ ਨਾ ਸ਼ੈਲਟਰ ਦੀ ਕਮੀ ਹੈ। ਬਹੁਤ ਬੜੇ ਬੜੇ ਹੋਟਲਸ ਦੇ ਵਿੱਚ ਲੋਕ ਖਾਣਾ ਆਰਡਰ ਕਰਦੇ ਨੇ ਔਰ 10%, 5% ਖਾਣਾ ਖਾਧਾ ਜਾਂਦਾ ਹੈ, ਬਾਕੀ ਸਾਰਾ ਫੂਡ ਜਿਹੜਾ ਉਹ ਬਾਹਰ ਗਾਰਬੇਜ ਕਰਤਾ ਜਾਂਦਾ ਹੈ। ਲੇਕਿਨ ਬਾਹਰ ਬਹੁਤ ਸਾਰੇ ਲੋਕ ਜਿਹਨਾਂ ਕੋਲ ਨਾ ਖਾਣਾ ਹੈ ਨਾ ਸ਼ੈਲਟਰ ਹੈ, ਸੋ ਕਿੰਨਾ ਕੁ ਖਾਣਾ ਇਕੁਅਲੀ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ? ਸੋ ਕਾਇੰਡਨੈਸ, ਕੰਪੈਸ਼ਨ, ਫੋਰਗਿਵਨੈਸ, ਲਵ, ਅੱਜ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ, ਸੋ ਇਹ ਤੇ ਇਹਦੇ ਵਾਸਤੇ ਐਫਰਟਸ ਕਰਨੇ ਪੈਣਗੇ। ਕਿੰਨੇ ਕੁ ਲੋਕ ਅੱਜ ਇਸ ਗੱਲ ਦੀ ਐਫਰਟ ਕਰ ਰਹੇ ਆ ਕਿ ਅਸੀਂ ਐਟਲੀਸਟ ਮਿਨੀਮਮ ਖਾਣਾ ਤੇ ਹਰੇਕ ਨੂੰ ਮਿਲੇ, ਇੱਕ ਬੇਸਿਕ ਜਿਹਾ ਸ਼ੈਲਟਰ, ਚਾਹੇ ਕੋਈ ਰਾਤ ਨੂੰ ਕਿਤੇ ਜਾ ਕੇ ਸਿਰਫ ਸੌਣ ਦੀ ਜਗ੍ਹਾ ਹੋਵੇ ਜੀ, ਚਲੋ ਇੱਕ ਬੈੱਡ ਲਗਾ ਦਿੱਤਾ ਹੋਵੇ, ਉੱਥੇ ਬੰਦਾ ਰਾਤ ਨੂੰ ਜਾ ਕੇ, ਤੁਹਾਡੇ ਕੋਲ ਇੱਥੇ ਇੱਕ ਬਲੈਂਕਟ ਹੈ, ਇੱਕ ਬੈੱਡ ਹੈ ਪ੍ਰੋਪਰ, ਜਿੱਥੇ ਤੁਸੀਂ ਰਾਤ ਦੀ ਨੀਂਦ ਲੈ ਸਕਦੇ ਹੋ, ਸੌ ਸਕਦੇ ਹੋ, ਔਰ ਸ਼ੈਲਟਰ ਹੈ, ਚਾਹੇ ਦਿਨ ਦੇ ਟਾਈਮ ਨਾ ਵੀ ਹੋਵੇ, ਬੰਦਾ ਬਾਹਰ ਕਿਤੇ ਕੰਮ ਤੇ ਜਾ ਰਿਹਾ ਕੁਝ ਅਰਬ, ਪਰ ਘੱਟ ਤੋਂ ਘੱਟ ਰਾਤ ਬਾਹਰ ਬਿਨਾਂ ਖਾਣੇ ਦੇ ਸੜਕ ਤੇ ਤਾਂ ਕਿਸੇ ਇਨਸਾਨ ਨੂੰ, ਆਊਟ ਆਫ ਦਾ 8 ਬਿਲੀਅਨ ਪੀਪਲ, ਕਿਸੇ ਵੀ ਇਨਸਾਨ ਨੂੰ ਬਾਹਰ ਨਾ ਬਿਤਾਉਣੀ ਪਵੇ। ਘੱਟ ਤੋਂ ਘੱਟ ਅਸੀਂ ਹਿਊਮੈਨਿਟੀ, ਹਿਊਮਨ ਰੇਸ, ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਸਪੀਸੀਜ਼ ਨੇ, ਆ ਜਿਹੜੀਆਂ ਫਰੂਟ ਫਲਾਈਜ਼ ਹੁੰਦੀਆਂ ਨਾ, ਅਸੀਂ ਦੇਖਦੇ ਹਾਂ ਜਦੋਂ ਫਰੂਟ ਹੁੰਦਾ ਉਹਦੇ ਉੱਤੇ ਵੀ ਫਲਾਈਜ਼ ਜੀ ਆ ਜਾਂਦੀਆਂ, ਉਹ ਵੀ ਇੱਕ ਸਪੀਸੀਜ਼ ਦੇ ਵਿੱਚ ਆਉਂਦਾ। ਬਾਹਰ ਜਿਹੜੀ ਸਾਡੇ ਘਰ ਦੇ ਪਿੱਛੇ ਗਿਲਹਿਰੀ ਆਉਂਦੀ ਹੈ ਉਹ ਵੀ ਇੱਕ ਸਪੀਸੀਜ਼ ਦੇ ਵਿੱਚ ਹੈ। ਕੈਟਸ ਆਰ ਆਲਸੋ ਵਨ ਆਫ ਦਾ ਸਪੀਸੀਜ਼। ਦੁਨੀਆ 'ਚ ਐਸੀਆਂ ਤਕਰੀਬਨ 18 ਮਿਲੀਅਨ ਦੇ ਆਸ ਪਾਸ ਅੱਜ ਰੈਕਗਨਾਈਜ਼ਡ ਸਪੀਸੀਜ਼ ਹੈਗੀਆਂ ਨੇ। 18 ਮਿਲੀਅਨ ਸਪੀਸੀਜ਼ ਦੇ ਵਿੱਚੋਂ ਇੱਕ ਸਪੀਸੀਜ਼ ਆ ਦੈਟ ਇਜ਼ ਹਿਊਮਨ ਬੀਂਗ, ਹਿਊਮਨ ਰੇਸ ਜਿਹੜੀ ਹੈ, ਔਰ ਇਹ ਸਭ ਤੋਂ ਜ਼ਿਆਦਾ ਐਡਵਾਂਸਡ ਹੈ। ਹਰ ਤਰ੍ਹਾਂ ਦੀ ਟੈਕਨੋਲੋਜੀ ਹੈ। ਅੱਜ ਹਿਊਮਨ ਸਪੀਸੀਜ਼ ਜਿਹੜੀ ਹੈ ਉਹ ਸਪੇਸ 'ਚ ਚਲੀ ਗਈ ਹੈ, ਚੰਦ ਦੇ ਉੱਤੇ ਪਹੁੰਚ ਗਈ ਹੈ ਹਿਊਮਨ ਸਪੀਸੀਜ਼। ਸੋ ਜੇ ਇੰਨੀ ਅਸੀਂ ਤਰੱਕੀ ਕੀਤੀ ਹੈ, ਘੱਟ ਤੋਂ ਘੱਟ ਆਪਣੀ ਸਪੀਸੀਜ਼, ਅਸੀਂ ਸਿਰਫ ਆਪਣੀ ਸਪੀਸੀਜ਼ ਦੀ ਗੱਲ ਕਰ ਰਹੇ ਹਾਂ ਹਿਊਮਨ ਰੇਸ ਦੀ, ਤਾਂ ਘੱਟ ਤੋਂ ਘੱਟ ਆਪਣੀ ਸਪੀਸੀਜ਼ ਜਿਹੜੀ ਹੈ ਉਹਨੂੰ ਅਸੀਂ ਸਾਰਿਆਂ ਨੂੰ ਫੂਡ ਔਰ ਸ਼ੈਲਟਰ, ਇਹ ਤੇ ਮਿਨੀਮਮ ਜੀ ਰਿਕੁਆਇਰਮੈਂਟ, ਔਰ ਇਹ ਬਿਲਕੁਲ ਪੂਰੀ ਹੋ ਸਕਦੀ ਹੈ। ਫੂਡ ਐਂਡ ਸ਼ੈਲਟਰ ਬੜੀ ਮਿਨੀਮਮ ਜੀ ਰਿਕੁਆਇਰਮੈਂਟ ਹੈ, ਔਰ ਜੇ ਅਸੀਂ ਇਹ ਸਾਰੇ ਮਿਲ ਕੇ ਕਰੀਏ ਫਿਰ ਅਸੀਂ ਬਹੁਤ ਚੰਗੇ ਲੱਗਾਂਗੇ। ਅਸੀਂ ਇਹ ਗੱਲ ਕਰਦਿਆਂ ਹੋਇਆ ਲਵ, ਕਾਈਂਡਨੈਸ, ਕੰਪੈਸ਼ਨ, ਫੋਰਗਿਵਨੈਸ, ਸੋ ਮੈਂ ਜ਼ਾਤੀ ਤੌਰ ਤੇ ਸਮਝਦਾ ਹਾਂ ਕਿ ਬਿਲਕੁਲ ਇਹ ਸਭ ਕੁਝ ਪੋਸੀਬਲ ਹੈ। ਦੇਖਦੇ ਹਾਂ ਸੁੱਖੀ ਔਜਲਾ ਸਾਹਿਬ ਕੀ ਕਹਿਣਾ ਚਾਹੁੰਦੇ ਨੇ, ਹਰਭਜਨ ਜੀ ਕੀ ਕਹਿਣਾ ਚਾਹੁੰਦੇ ਨੇ। ਹਰਭਜਨ ਜੀ ਤੁਹਾਡੀ ਕਾਲ ਆਉਂਦੀ ਹੈ ਸਰ, ਪਲੀਜ਼ ਗੋ ਅਹੈਡ, ਫਿਰ ਸੁੱਖੀ ਔਜਲਾ ਸਾਹਿਬ ਨਾਲ ਗੱਲ ਕਰਾਂਗੇ।
ਤੁਹਾਨੂੰ, ਤੁਹਾਡੇ ਸਾਰੇ ਸਟਾਫ ਨੂੰ, ਸੁਣਨ ਵਾਲਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਜੀ ਹਰਭਜਨ ਜੀ,
ਤੇ ਆਉਣ ਵਾਲੇ ਨਵੇਂ ਸਾਲ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ। ਤੇ ਸਿੱਖ ਜਗਤ ਵਿੱਚ ਸਾਡਾ ਇਹ ਮਹੀਨਾ ਬੜਾ ਸ਼ਹੀਦੀ ਦਾ ਮਹੀਨਾ ਚੱਲ ਰਿਹਾ ਹੈ, ਤੇ ਇਹਨਾਂ ਵਿੱਚੋਂ ਦੋ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੀ ਜਿਹੜੀ ਸ਼ਹੀਦੀ ਹੈਗੀ ਆ ਉਹ ਸਾਡੇ ਵਾਸਤੇ ਨਹੀਂ, ਪੂਰੇ ਸੰਸਾਰ ਵਾਸਤੇ ਇੱਕ ਮਿਸਾਲ ਹੈਗੀ ਆ। ਤੇ ਅਸੀਂ ਕੁਛ ਪੁਰਾਣੇ ਜ਼ਮਾਨੇ ਦੇ ਵਿੱਚ ਨਹੀਂ, ਫਿਊ ਈਅਰਸ ਅਗੋ ਮੇਰੇ ਉਮਰ ਦੇ ਵਿੱਚ ਹੀ, ਤੇ ਕੁਛ ਲੋਕ ਕਹਿੰਦੇ ਸੀ ਕਿ ਬਈ ਇਸ ਮਹੀਨੇ ਦੇ ਵਿੱਚ ਕੁਛ ਪਰਿਵਾਰ ਆਪਣਾ ਉਹ ਬਿਸਤਰੇ ਤੇ ਨਹੀਂ ਸੌਂਦੇ ਆ, ਮੰਜੇ ਤੇ ਨਹੀਂ ਸੌਂਦੇ, ਥੱਲੇ ਸੌਂਦੇ ਆ, ਤੇ ਉਹਨਾਂ ਦਾ ਰਹਿਣਾ ਬਹਿਣਾ ਵੀ ਜਿਹੜਾ ਹੈਗਾ ਬਿਲਕੁਲ ਸਿੰਪਲ ਹੁੰਦਾ, ਦਾਲ ਫੁਲਕਾ, ਨੋ ਮੀਟ, ਕਿਸੇ ਕਿਸਮ ਦਾ ਨਸ਼ਾ ਵੀ ਨਹੀਂ। ਸ਼ਾਇਦ ਅਸੀਂ ਇਸ ਨੂੰ ਹੁਣ ਭੁੱਲ ਗਏ ਹਾਂ, ਤੇ ਮੈਂ ਲਫ਼ਜ਼ ਯੂਜ ਨਹੀਂ ਕਰਨਾ ਚਾਹੁੰਦਾ, ਪਰ ਐਨੀਵੇ ਆਈ ਡੋਂਟ ਵਾਂਟ ਟੂ ਯੂਜ਼ ਇਟ। ਤੇ ਸਾਡੇ ਸਾਰੇ ਪੰਜਾਬੀਆਂ ਨੂੰ, ਬਲਕਿ ਪੂਰੀ ਇਨਸਾਨੀਅਤ ਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ, ਤੇ ਸਤਿਕਾਰ ਕਈ ਤਰੀਕੇ ਦੇ ਹੁੰਦੇ ਆ, ਇੱਕ ਤੇ ਗੱਲਾਂ ਕਰਨ ਨਾਲ ਤੇ ਕਥਾ ਸੁਣਨ ਨਾਲ, ਤੇ ਇੱਕ ਤੁਸੀਂ ਖੁਦ ਵੀ ਕੰਟਰੀਬਿਊਸ਼ਨ ਕਰੋ। ਉਹ ਕੰਟਰੀਬਿਊਸ਼ਨ ਤੁਹਾਡਾ ਇਹ ਹੈਗਾ, ਤੁਸੀਂ ਵੀ ਇਸ ਮਹੀਨੇ ਵਿੱਚ ਕੰਮ ਸੇ ਕੰਮ ਨਹੀਂ ਤੇ ਇੱਕ ਜਾਂ ਦੋ ਦਿਨ ਬਿਸਤਰੇ ਦੇ ਥੱਲੇ ਸੋਵੋ, ਸਾਦਾ ਜੀਵਨ ਰੱਖੋ, ਦਾਲ ਫੁਲਕਾ ਖਾਓ, ਕੋਈ ਨਸ਼ਾ ਨਾ ਕਰੋ, ਤੇ ਇਹਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਇਨਵਾਲਵ ਕਰੋ। ਬੱਚਿਆਂ ਵਾਸਤੇ ਇਹ ਚੀਜ਼ ਇੱਕ ਬਹੁਤ ਬੜੀ ਉਮਰ ਭਰ ਵਾਸਤੇ ਇੱਕ ਸਬਕ ਹੋਵੇਗਾ, ਔਰ ਉਹਨਾਂ ਵਾਸਤੇ ਫਨ ਵੀ ਹੈਗਾ। ਪੁੰਜੇ ਸੋਣਾ ਉਹ ਤੇ ਕਹਿੰਦੇ ਅਸੀਂ ਤੇ ਕੈਂਪਿੰਗ ਕਰ ਰਹੇ ਹਾਂ, ਤੇ ਮਾਂ ਬਾਪ ਦੇ ਉੱਪਰ ਜਿਹੜੇ ਸੁਣਦੇ ਹੈਗੇ ਆ, ਤੇ ਉਹ ਇਸ ਚੀਜ਼ ਨੂੰ ਸ਼ੁਰੂ ਕਰਨ, ਕਮ ਸੇ ਕਮ ਇੱਕ ਦੋ ਦਿਨ, ਤੇ ਕਮ ਸੇ ਕਮ ਉਹ ਇਹ ਚੀਜ਼ ਕਰਨ, ਤੇ ਸਾਡੇ ਬੱਚਿਆਂ ਦੇ ਉੱਪਰ ਬਹੁਤ 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 ਵੱਡੀ, ਬੱਚਿਆਂ ਵਾਸਤੇ ਬਹੁਤ ਵੱਡਾ ਉਪਕਾਰ ਹੋਵੇਗਾ। ਤੁਸੀਂ ਅੱਜ ਕੱਲ੍ਹ ਦੇ 7 ਸਾਲ ਦੇ 9 ਸਾਲ ਦੇ ਬੱਚੇ ਨੂੰ ਇੱਕ ਕੈਂਡੀ ਦੇ ਦਿਓ, ਤੁਹਾਡੇ ਪਿੱਛੇ ਪਿੱਛੇ ਤੁਰ ਪੈਂਦਾ ਮਾਂ ਪਿਓ ਨੂੰ ਛੱਡ ਕੇ, ਤੇ ਤੁਸੀਂ ਕਲਪਨਾ ਕਰੋ ਉਹ 7 ਸਾਲ ਦੇ 9 ਸਾਲ ਦੇ ਸਾਹਿਬਜ਼ਾਦੇ ਕਿੰਨੇ ਅਟਲ ਸੀ, ਉਹਨਾਂ ਨੇ ਸਾਨੂੰ ਕੀ ਕੁਝ ਦਿੱਤਾ, ਲੇਕਿਨ ਅਸੀਂ ਉਹਨਾਂ ਨੂੰ ਉਹਨਾਂ ਵਾਸਤੇ ਕੀ ਕੀਤਾ, ਤੇ ਕਮ ਸੇ ਕਮ ਕੁਛ ਟਾਈਮ ਕੱਢ ਕੇ ਸਿੰਪਲ ਲਾਈਫ ਕਰੋ, ਤਾਂ ਕਿ ਇਹ ਬਹੁਤ ਵੱਡਾ ਦੇਣ ਹੋਏਗੀ। ਔਰ ਮੈਂ ਚਾਹੁੰਦਾ ਹੈਗਾ, ਤੁਸੀਂ ਇੱਥੇ ਮੀਡੀਆ 'ਚ ਹੈਗੇ ਹੋ ਯੁੱਧਵੀਰ ਜੀ, ਇਹ ਗੁਰਦੁਆਰਿਆਂ ਵਿੱਚ ਵੀ ਹੋਣਾ ਚਾਹੀਦਾ ਕਿ ਮਹਿਸੂਸ ਕਰੋ ਠੰਡ ਕੀ ਹੁੰਦੀ ਆ, ਮਹਿਸੂਸ ਕਰੋ ਭੁੱਖ ਕੀ ਹੁੰਦੀ ਆ, say it's very important. But ye hai ki main thoda zyada time nahi lena chahta. Te saryan nu mera sat sri akal, namaskar, salam. Thank you.
ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਜੀ, ਥੈਂਕ ਯੂ ਸੋ ਮੱਚ ਹਰਭਜਨ ਜੀ, ਤੁਸੀਂ ਆਪਣੇ ਵਿਚਾਰ ਜਿਹੜੇ ਨੇ ਸ਼ੇਅਰ ਕੀਤੇ ਨੇ ਔਰ ਠੀਕ ਹੈ ਬਿਲਕੁਲ, ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਇਸ ਉਸਲਾਹਾਨੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਔਰ ਉਹਨਾਂ ਦੇ ਜੋ ਕਿੱਸੇ ਨੇ ਉਹਨਾਂ ਦੇ ਬਾਰੇ ਜੋ ਗੱਲਬਾਤ ਹੈ ਅਸੀਂ ਸ਼ੇਅਰ ਕਰ ਰਹੇ ਹਾਂ ਆਉਣ ਵਾਲੀਆਂ ਜਨਰੇਸ਼ਨਸ ਦੇ ਨਾਲ ਔਰ ਉਹਨਾਂ ਨੂੰ ਅਸੀਂ ਇਨਕਰੇਜ ਕਰ ਰਹੇ ਹਾਂ, ਇੰਸਪਾਇਰ ਕਰ ਰਹੇ ਹਾਂ, ਮੋਟੀਵੇਟ ਕਰ ਰਹੇ ਹਾਂ। ਸੋ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅੱਜ ਕੱਲ੍ਹ ਬੈੱਡ ਦੇ ਉੱਤੇ ਨਹੀਂ, ਥੱਲੇ ਸੌਂਦੇ ਨੇ ਠੰਡ ਦੇ ਵਿੱਚ ਵੀ, ਵਿਚ ਇਜ਼ ਗੁੱਡ। ਲੇਕਿਨ ਸਾਨੂੰ ਇੱਕ ਸਟੈਪ ਹੋਰ ਅੱਗੇ ਜਾਣਾ ਪਏਗਾ। ਜੇ ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ, ਸੋ ਔਰ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਵੀ ਗੱਲ ਕਰਦੇ ਹਾਂ ਔਰ ਹੋਰ ਬਹੁਤ ਸਾਰੀਆਂ ਕੁਰਬਾਨੀਆਂ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀਆਂ ਨੇ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ, ਸੋ ਸਾਨੂੰ ਇੱਕ ਸਟੈਪ ਹੋਰ ਅੱਗੇ ਇਹ ਜਾਣਾ ਪਏਗਾ ਕਿ ਸ਼ੁਰੂਆਤ ਮੈਂ ਕਰਦਾ ਹਾਂ ਸਾਹਿਬਜ਼ਾਦਿਆਂ ਦੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਤੋਂ, ਜਿਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਕੌਣ ਕਿਸ ਧਰਮ ਦਾ ਕਿਸ ਜਾਤ ਦਾ ਉਹਨਾਂ ਕੋਲ ਫਰਿਆਦ ਲੈ ਕੇ ਆਇਆ ਹੈ, ਉਹਨਾਂ ਨੇ ਸ਼ਹੀਦੀ ਦਿੱਤੀ। ਅੱਜ ਸਾਨੂੰ ਅੱਗੇ ਵੱਧ ਕੇ ਕਿਤੇ ਨਾ ਕਿਤੇ ਜਿਹੜਾ ਵੀ ਕੋਈ ਕਿਸੇ ਵੀ ਸਾਡੇ ਤੋਂ ਹੋ ਸਕਦਾ ਹੈ ਕੋਈ ਵੱਖਰੇ ਰਿਲੀਜਨ ਨੂੰ ਫੋਲੋ ਕਰਦਾ ਹੋਵੇ, ਵੈਸੇ ਤਾਂ ਸਾਰੇ ਧਰਮ ਜਿਹੜੇ ਆ ਉਹ ਸਿਰਫ ਜੇ ਤੁਸੀਂ ਬੁਨਿਆਦ ਦੇਖੋ ਵਟ ਇਜ਼ ਦਾ ਬੇਸਿਸ, ਧਰਮਾਂ ਨੇ ਬੇਸਿਕਲੀ ਤਾਂ ਸਾਨੂੰ ਇੱਕ ਵਧੀਆ ਜ਼ਿੰਦਗੀ ਕਿਸ ਤਰ੍ਹਾਂ ਅਸੀਂ ਬਤੀਤ ਕਰਨੀ ਹੈ ਔਰ ਉਹਦਾ ਜਿਹੜਾ ਬੇਸ ਹੈ ਉਹ ਜੇ ਕ੍ਰਿਸਚੈਨਿਟੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਇਹੀ ਕਹਿੰਦੇ ਆ ਲਵ ਯੂਰ ਨੇਬਰ ਐਸ ਯੂ ਵੁੱਡ ਲਵ ਯੂਰ ਸੈਲਫ, ਔਰ ਨੇਬਰ ਸਿਰਫ ਇਹ ਨਹੀਂ ਹੋ ਸਕਦਾ ਕਿ ਬਿਲਕੁਲ ਇਮੀਡੀਏਟ ਨੇਬਰ। ਸੋ ਸਾਨੂੰ ਦੁਨੀਆਂ ਦੇ ਵਿੱਚ ਕ੍ਰਿਸਚੈਨਿਟੀ ਇਹੀ ਸਿਖਾਉਂਦੀ ਹੈ, ਜੀਸਸ ਕ੍ਰਾਈਸਟ ਜੀ ਇਹੀ ਸਿਖਾਉਂਦੇ ਆ ਕਿ ਹਰੇਕ ਦੇ ਨਾਲ ਪਿਆਰ ਮੁਹੱਬਤ ਜੋ ਅਸੀਂ ਗੱਲ ਅੱਜ ਬੁਨਿਆਦੀ ਕਰ ਹੀ ਰਹੇ ਹਾਂ, ਲਵ ਕੰਪੈਸ਼ਨ ਕਾਇੰਡਨੈਸ ਫੋਰਗਿਵਨੈਸ ਦੀ। ਵਾਸੂਦੇਵ ਕੁਟੰਬ ਇਹ ਹਿੰਦੂ ਰਿਲੀਜਨ ਵੀ ਇਹੀ ਕਹਿੰਦਾ ਹੈ ਕਿ ਸਾਰਾ ਸੰਸਾਰ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਹੈ, ਸੋ ਜਦੋਂ ਹੈ ਹੀ ਸਾਰਾ ਸੰਸਾਰ ਹੀ ਇੱਕ ਪਰਿਵਾਰ ਦੇ ਰੂਪ 'ਚ ਹੈ ਤਾਂ ਫਿਰ ਵੱਖਰੇਵਾਂ ਕਿਸ ਗੱਲ ਦਾ। ਅਹਿਮਦੀਆ ਮੁਸਲਿਮ ਕਮਿਊਨਿਟੀ ਦਾ ਮੈਨੂੰ ਸਲੋਗਨ ਬੜਾ ਲੱਗਦਾ ਹੈ, ਬਹੁਤ ਵਧੀਆ ਲੱਗਦਾ ਹੈ, ਲਵ ਫੋਰ ਆਲ ਹੇਟਿਡ ਫੋਰ ਨਨ। ਸੋ ਲਵ ਫੋਰ ਆਲ ਹੈ, ਆਲ ਦੇ ਵਿੱਚ ਕੋਈ ਐਕਸੈਪਸ਼ਨ ਉਹਨਾਂ ਨੇ ਨਹੀਂ ਲਿਖੀ ਕਿ ਜੀ ਹਾਂਜੀ ਆਹ ਕੋਈ ਇੱਕ ਅੱਧੀ ਕੋਈ ਐਕਸੈਪਸ਼ਨ ਹੋ ਸਕਦੀ ਹੈ, ਲਵ ਫੋਰ ਆਲ ਹੇਟਿਡ ਫੋਰ ਨਨ। ਨਨ ਮੀਨਸ ਕਿਸੇ ਲਈ ਵੀ ਨਹੀਂ, ਬਸ ਹਰੇਕ ਲਈ ਪਿਆਰ। ਇਹ ਅਹਿਮਦੀਆ ਮੁਸਲਿਮ ਕਮਿਊਨਿਟੀ ਦਾ ਸਲੋਗਨ ਬੜਾ ਸ਼ਾਨਦਾਰ ਹੈ। ਔਰ ਇੱਕ ਜਿਹੜਾ ਗੱਲ ਮੈਂ ਹਮੇਸ਼ਾ ਹੀ ਕਰਦਾ, ਅੱਜ ਫਿਰ ਉਹੀ ਕਰ ਦਿੰਦੇ ਹਾਂ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਸਾਰੇ ਧਰਮਾਂ 'ਚ ਇੱਕ ਹੀ ਬੁਨਿਆਦੀ ਗੱਲ ਹੈ, ਲਵ ਕਾਇੰਡਨੈਸ ਫੋਰਗਿਵਨੈਸ ਐਂਡ ਕੰਪੈਸ਼ਨ ਦੀ। ਸੁੱਕੀ ਔਜਲਾ ਸਾਹਿਬ ਤੁਹਾਡੇ ਵਿਚਾਰ ਲੈਂਦੇ ਹਾਂ ਔਰ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਰੁੱਖ ਕਰਾਂਗੇ। ਜੀ ਸੁੱਕੀ ਔਜਲਾ ਸਾਹਿਬ, ਸਰ ਫੋਨ ਅਨਮਿਊਟ ਕਰ ਲਓ ਜੀ, ਫੋਨ ਤੁਹਾਡਾ ਮਿਊਟ ਹੈ ਮੇਰੇ ਖਿਆਲ।
ਜਦੀਸ਼ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਐਂਡ ਸਾਰਿਆਂ ਨੂੰ ਸਲਾਮ ਐਂਡ ਨਮਸਤੇ।
ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ ਜੀ, ਸਲਾਮ।
ਹਰਭਜਨ ਜੀ ਨੇ ਐਕਚੁਅਲੀ ਮੇਰੇ ਮਨ 'ਚ ਤਾਂ ਕੁਛ ਉਹਨੇ ਬਾਰੇ ਕਹਿਣ ਨਹੀਂ ਸੀਗਾ, ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਅਹਿਸਾਸ ਕਰਾਇਆ, ਮੈਂ ਤਾਂ ਤੁਹਾਨੂੰ ਇਹੀ ਕਹਿ ਸਕਦਾ ਕਿ ਕਾਰ 'ਚ ਜਾਂਦਾ ਮੇਰੇ ਅੱਖਾਂ 'ਚ ਹੰਝੂ ਆ ਗਏ। ਕਦੇ ਸੋਚਿਆ ਕਿ ਉਹ ਸਾਡੇ ਲਈ ਕੀ ਕਰ ਗਏ, ਉਹ ਬੱਚੇ ਕੀ ਕਰ ਗਏ, ਔਰ ਅੱਜ ਅਸੀਂ ਇਨ ਰਿਟਰਨ ਹਿਊਮਿਲਟੀ ਨੂੰ ਕੀ ਦੇ ਰਹੇ ਹਾਂ। ਅਗਰ ਹਰ ਬੰਦਾ ਐਨਾਲਾਈਜ਼ ਕਰੇ, ਜਦੋਂ ਜੀ ਮੈਂ ਆਲਮੋਸਟ 55 ਪਲੱਸ ਹਾਂ ਔਰ ਮੈਂ ਸਾਰੀ ਜ਼ਿੰਦਗੀ ਇਸ ਫਾਈਟ 'ਚ ਰਿਹਾ ਕਿ ਸਹੀ ਅਤੇ ਗਲਤ, ਗਲਤ ਅਤੇ ਸਹੀ, ਮਤਲਬ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਔਰ ਇਹ ਸੋਚ ਮੈਂ ਇਹ ਕਹਿ ਸਕਦਾ ਕਿ ਇਨਸਾਨੀਅਤ ਤੋਂ ਉੱਪਰ ਕੋਈ ਚੀਜ਼ ਨਹੀਂ, ਤੁਸੀਂ ਕਿਸੇ ਵੀ ਤਰੀਕੇ ਨਾਲ ਇਨਸਾਨੀਅਤ ਲਈ ਕੰਟਰੀਬਿਊਟ ਕਰ ਸਕਦੇ ਹੋ ਤੇ ਜ਼ਰੂਰ ਕਰੋ, ਚਾਹੇ ਫਿਜ਼ੀਕਲੀ ਕਰੋ, ਫਾਈਨੈਂਸ਼ਲੀ ਕਰੋ, ਮੋਰਲੀ ਕਰੋ, ਪ੍ਰੇਅਰ ਵਾਈਜ਼ ਕਰੋ। ਮੈਂ ਜ਼ਿਆਦਾ ਨਹੀਂ ਟਾਈਮ ਲਊਂਗਾ ਅੱਜ, ਬਿਕੋਜ਼ ਆਈ ਰੀਅਲੀ ਫੀਲ ਸੈਡ ਐਂਡ ਆਈ ਫੀਲ ਪ੍ਰਾਊਡ ਕਿ ਮੈਨੂੰ ਬਚਪਨ ਤੋਂ ਇਹਨਾਂ ਸਾਹਿਬਜ਼ਾਦਿਆਂ ਦਾ ਦੀ ਹਿਸਟਰੀ, ਉਹਨਾਂ ਦੇ ਕਾਰਨਾਮਿਆਂ ਨੂੰ ਸੁਣਨ ਦਾ ਤੇ ਸਮਝਣ ਦਾ ਮੌਕਾ ਮਿਲਿਆ। ਬਸ ਇਹੀ ਕਹੂੰਗਾ ਕਿ ਇਸ ਦਿਨਾਂ ਤੇ ਬਾਹਰ ਕਿੰਨੇ ਗਰੀਬ ਲੋਕ ਭੁੱਖੇ ਬੈਠੇ ਆ, ਜਿਨ੍ਹਾਂ ਕੋਲ ਨਾ ਤਨ ਤੇ ਕੱਪੜਾ, ਨਾ ਖਾਣ ਨੂੰ ਕਿਹੋ ਜਿਹਾ। ਮੈਂ ਸਾਰੇ ਆਪਣੇ ਦੋਸਤਾਂ ਨੂੰ, ਤੁਹਾਡੇ ਲਿਸਨਰਸ ਨੂੰ ਕਹੂੰਗਾ ਕਿ ਪਲੀਜ਼ ਪਲੀਜ਼ ਪਲੀਜ਼, ਜਿੱਥੇ ਵੀ ਐਸੋਸੀਏਟ ਹੋ, ਜਿੱਥੇ ਵੀ ਫੀਲ ਕਰਦੇ ਹੋ ਤੁਸੀਂ ਕਿ ਦੈਟਸ ਦਾ ਰਾਈਟ ਪਲੇਸ ਫਾਰ ਯੂ, ਪਲੀਜ਼ ਆਪਣੀ ਦਸਾਂ ਨੌਂ ਦੀ ਕਮੀਅਤ ਤੋਂ ਜ਼ਰੂਰ ਕੁਛ ਨਾ ਕੁਛ ਕੰਟਰੀਬਿਊਟ ਕਰੋ। ਐਂਡ ਫਿਰ ਐਜ਼ ਏ ਹਿਊਮਨ ਮੈਨੂੰ ਜੀਣ ਦਾ ਮਜ਼ਾ ਆਊਗਾ, ਐਂਡ ਆਈ ਵਿਲ ਪ੍ਰਾਊਡਲੀ ਸੇ ਕਿ ਆਮ ਐਨ ਹਿਊਮਨ। ਥੈਂਕ ਯੂ ਸੋ ਮਚ ਜਦਵੀਰ ਜੀ, ਬੈਕ ਟੂ ਯੂ।
ਥੈਂਕ ਯੂ, ਬਹੁਤ ਸ਼ੁਕਰੀਆ ਜੀ। ਔਰ ਮੈਂ ਇਹੀ ਕਹਾਂਗਾ ਕਿ ਨਵਾਂ ਸਾਲ ਜਦੋਂ ਵੀ ਚੜ੍ਹਦਾ ਹੈ, ਜਾਂ ਕੋਈ ਨਵਾਂ ਦਿਨ, ਨਵਾਂ ਮਹੀਨਾ, ਨਵਾਂ ਹਫ਼ਤਾ ਜਦੋਂ ਵੀ ਆਉਂਦਾ ਹੈ, ਦੈਟਸ ਅ ਟਾਈਮ ਕਿ ਅਸੀਂ ਵੀ ਜ਼ਰੂਰ ਕੁਛ ਨਾ ਕੁਛ ਸੋਚ ਸਕਦੇ ਹਾਂ ਕਿ ਇਸ ਨਵੇਂ ਹਫ਼ਤੇ ਦੇ ਵਿੱਚ, ਇਸ ਨਵੇਂ ਮਹੀਨੇ ਦੇ ਵਿੱਚ, ਇਸ ਨਵੇਂ ਸਾਲ ਦੇ ਵਿੱਚ ਅਸੀਂ ਕੁਛ ਨਾ ਕੁਛ ਕੰਟਰੀਬਿਊਸ਼ਨ ਜ਼ਰੂਰ ਸਟਾਰਟ ਕਰ ਦਈਏ। ਕੋਈ ਵੀ ਕੰਟਰੀਬਿਊਸ਼ਨ, ਛੋਟੀ ਮੋਟੀ ਕੋਈ ਵੀ ਕੰਟਰੀਬਿਊਸ਼ਨ ਜਿਹੜੀ ਅਸੀਂ ਜ਼ਰੂਰ ਸਟਾਰਟ ਕਰ ਦਈਏ ਕਿ ਜਿਹਦੇ ਜ਼ਰੀਏ ਕਿ ਯੈਸ ਅਸੀਂ ਕੁਛ ਨਾ ਕੁਛ ਜਿਹੜਾ ਸੁਧਾਰ ਹੈ, ਕੁਛ ਨਾ ਕੁਛ ਕਿਸੇ ਦੀ ਵੀ ਹੈਲਪ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਚਾਹੇ ਅਸੀਂ ਕਿਸੇ ਦੀ ਕੋਈ ਫਾਈਨੈਂਸ਼ੀਅਲ ਮਦਦ ਕਰ ਸਕਦੇ ਹਾਂ, ਕਿਸੇ ਦੀ ਗੱਲਬਾਤ ਸੁਣ ਸਕਦੇ ਹਾਂ ਬਹੁਤ ਵਾਰ। ਜਸਟ ਲਿਸਨਿੰਗ ਟੂ ਸਮਵਨ, ਦੈਟ ਇਟਸੈਲਫ ਇਜ਼ ਅ ਬਿਗ ਹੀਲਿੰਗ। ਵੀ ਅਸੀਂ ਕਿਸੇ ਦੀ ਥੋੜ੍ਹੀ ਬਹੁਤੀ ਗੱਲਬਾਤ ਹੀ ਸੁਣ ਲਈਏ, ਜੇ ਕੋਈ ਦੁੱਖ ਤਕਲੀਫ 'ਚ ਹੈ ਤਾਂ ਉਹਦਾ ਦੁੱਖ ਜਿਹੜਾ ਹੈ ਉਹ ਹਲਕਾ ਹੋ ਸਕਦਾ ਹੈ। ਸੋ ਜੇ ਅਸੀਂ ਕੁਛ ਵੀ ਕਰ ਸਕਦੇ ਹਾਂ, ਕਿਸੇ ਨੂੰ ਫੂਡ ਔਫਰ ਕਰ ਸਕਦੇ ਹਾਂ ਕਿ ਹਾਂਜੀ ਅਸੀਂ, ਬਹੁਤ ਸਾਰੇ ਲੋਕ ਹੈ ਜਿਨ੍ਹਾਂ ਕੋਲ ਖਾਣਾ ਨਹੀਂ ਹੈ, ਔਰ ਆਪਣੇ ਲੋਕਲ ਸਿਟੀ ਤੋਂ ਲੈ ਕੇ ਜਿੱਥੇ ਵੀ ਅਸੀਂ ਇਹ ਪ੍ਰੋਗਰਾਮ ਸੁਣ ਰਹੇ ਹਾਂ, ਵਾਈ ਮੀਡੀਆ ਜਿੱਥੇ ਜਿੱਥੇ ਤੱਕ ਪਹੁੰਚ ਰਿਹਾ, ਵਾਈ ਮੀਡੀਆ ਜਿੱਥੇ ਜਿੱਥੇ ਤੱਕ ਇਸ ਵੇਲੇ ਤੁਸੀਂ ਸੁਣ ਰਹੇ ਹੋ, ਆਪਣੇ ਲੋਕਲ ਸ਼ਹਿਰ ਤੋਂ ਲੈ ਕੇ ਦੁਨੀਆਂ ਭਰ ਦੇ ਵਿੱਚ ਬਹੁਤ ਸਾਰੇ ਐਸੇ ਏਰੀਆ ਸਾਨੂੰ ਮਿਲ ਜਾਣਗੇ ਜਿੱਥੇ ਕਿ ਇਸ ਵੇਲੇ ਲੋਕਾਂ ਕੋਲ ਫਰੈਸ਼ ਵਾਟਰ ਨਹੀਂ ਹੈ, ਸਾਫ਼ ਪਾਣੀ ਨਹੀਂ ਹੈ, ਖਾਣਾ ਨਹੀਂ ਹੈ। ਕੁਛ ਵੀ ਜੇ ਅਸੀਂ ਛੋਟਾ ਛੋਟਾ ਕੰਟਰੀਬਿਊਸ਼ਨ ਕਰ ਸਕਦੇ ਹਾਂ ਉਹ ਬਹੁਤ ਵਧੀਆ ਹੋਏਗੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਸਰ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਔਰ ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ, ਗੱਲਬਾਤ ਜਿਹੜੀ ਹੈ ਜਾਰੀ ਰਹੇਗੀ, ਕਿਉਂਕਿ ਹੁਣ ਸਾਨੂੰ ਇਸ਼ਾਰਾ ਹੈ ਕਿ ਸਾਨੂੰ ਹੈਡਲਾਈਨਸ ਵੱਲ ਰੁਕ ਕਰਨਾ ਅਸੀਂ, ਸੋ ਹੈਡਲਾਈਨਸ ਵੱਲ ਰੁਕ ਕਰਦੇ ਹਾਂ। ਲੇਕਿਨ ਇਸ ਤੋਂ ਪਹਿਲਾਂ ਕਿ ਹੈਡਲਾਈਨਸ ਵੱਲ ਵਧੀਏ, ਮੈਂ ਤੁਹਾਨੂੰ ਲਗਾਤਾਰ ਅਸੀਂ ਅਪਡੇਟਡ ਰੱਖਾਂਗੇ, ਕਿਉਂਕਿ ਇੰਡੀਆ ਔਰ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਇਹ ਮੈਚ ਚੱਲ ਰਿਹਾ ਹੈ ਉਹਦੇ ਵਿੱਚ ਡਿਵੈਲਪਮੈਂਟ ਇੱਕ ਹੋਰ ਹੋ ਗਈ ਹੈ, ਵਨ ਮੋਰ ਵਿਕਟ ਹੈਜ਼ ਫਾਲਨ ਡਾਊਨ। ਸੋ ਉਹ ਪਹਿਲੀ ਇਨਿੰਗਸ ਦੇ ਵਿੱਚ ਸ਼ਾਨਦਾਰ ਸ਼ਤਕੀਆ ਪਾਰੀ ਖੇਲੀ ਸੀ ਸੈਂਚੁਰੀਅਨ, ਤੋ ਉਹਨਾਂ ਉਹ ਆਊਟ ਹੋ ਗਏ ਨੇ। ਮੈਂ ਇੱਥੇ ਦੱਸਵਾਂ ਕਿ ਦੋ ਵਿਕਟਸ ਇੰਡੀਆ ਦੀਆਂ ਬੈਕ ਟੂ ਬੈਕ ਜਿਹੜੀਆਂ ਗਿਰ ਗਈਆਂ ਨੇ, ਅਸਲ ਦੇ ਵਿੱਚ ਦੋ ਨਹੀਂ ਜੀ ਤਿੰਨ ਗਿਰ ਗਈਆਂ ਨੇ। ਸੋ ਇੰਡੀਆ ਇਨ ਆਲ ਸੋਰਟਸ ਆਫ ਟ੍ਰਬਲ। ਸੈਕਿੰਡ ਇਨਿੰਗਸ ਦੇ ਵਿੱਚ ਸਿਰਫ ਵਿਰਾਟ ਕੋਹਲੀ ਜ਼ਰੂਰ ਇੱਕ ਤਰਫ਼ ਖੇਲ ਰਹੇ ਨੇ 63 ਦੇ ਉੱਤੇ, ਲੇਕਿਨ ਦੂਸਰੀ ਤਰਫ਼ ਕੇ ਐਲ ਰਾਹੁਲ 4 ਰਨ ਦੇ ਉੱਤੇ ਆਊਟ, ਅਸ਼ਵਿਨ ਆਏ ਬਿਨਾਂ ਖਾਤਾ ਖੋਲ੍ਹੇ ਆਊਟ, ਔਰ ਸਰਦੂਲ ਠਾਕੁਰ ਜਿਹੜੇ ਨੇ ਉਹ 2 ਰਨ ਦੇ ਉੱਤੇ ਆਊਟ, ਔਰ ਜਸਪ੍ਰੀਤ ਬੁਮਰਾਹ ਵੀ ਹੁਣ ਰਨ ਆਊਟ ਹੋ ਗਏ ਨੇ। ਸੋ 113 ਦੇ ਉੱਤੇ ਇੰਡੀਆ ਦੀਆਂ 8 ਵਿਕਟਾਂ ਗਿਰ ਗਈਆਂ ਨੇ, 113 ਫੋਰ ਦਾ ਲਾਸ ਆਫ 8 ਵਿਕਟਸ। ਆਈ ਥਿੰਕ ਇਟਸ ਓਨਲੀ ਅ ਮੈਟਰ ਆਫ ਟਾਈਮ ਬਿਫੋਰ ਸਾਊਥ ਅਫਰੀਕਾ ਕੁਡ ਵਿਨ ਦਾ ਮੈਚ, ਲੇਕਿਨ ਸਿਰਫ ਇੱਕ ਤਰਫ ਹੋਪ, ਹਲਕੀ ਜਿਹੀ ਹੋਪ ਬਾਕੀ ਹੈ, ਕਿਉਂਕਿ ਵਿਰਾਟ ਕੋਹਲੀ ਹਜੇ ਵੀ ਦੂਸਰੀ ਤਰਫ ਖੇਲ ਰਹੇ ਨੇ। ਲੇਕਿਨ ਕਿਆ ਮੈਚ ਅੱਜ ਇੰਡੀਆ ਇਜ਼ ਸਟੇਰਿੰਗ ਐਟ ਐਨ ਇਨਿੰਗਸ ਡਿਫੀਟ, ਬਿਲਕੁਲ ਇਨਿੰਗ ਡਿਫੀਟ ਨਾ ਹਾਰ ਸਕਦਾ, ਕਿਉਂਕਿ ਇੰਡੀਆ ਹਜੇ ਵੀ 50 ਰਨ ਪਿੱਛੇ ਹੈ। ਸੋ ਇਨਿੰਗ ਡਿਫੀਟ ਹੋ ਸਕਦੀ ਹੈ ਇੰਡੀਆ ਦੀ, ਬਹੁਤ ਕਰਾਰੀ ਹਾਰ ਇੰਡੀਆ ਦੀ ਹੋ ਸਕਦੀ ਹੈ, ਔਰ ਅੱਜ ਹਜੇ 22 ਓਵਰ ਬਾਕੀ ਨੇ। ਸੋ ਇੰਡੀਆ ਵਿਲ ਡੈਫੀਨੇਟਲੀ ਲਾਈਕ ਟੂ ਸੀ ਦੀਸ 22 ਓਵਰਸ ਐਟਲੀਸਟ, ਵੀ ਆ 22 ਓਵਰ ਜੇ ਇੰਡੀਆ ਅੱਜ ਵਿਕਟਸ ਬਜਾ ਜਾਂਦਾ ਹੈ, ਦੋ ਵਿਕਟਾਂ ਚਾਹੀਦੀਆਂ ਨੇ ਵੈਸੇ ਤਾਂ ਸਾਊਥ ਅਫਰੀਕਾ ਨੂੰ, ਜੋ ਮਾਮਲਾ ਤੇ ਬੜਾ ਮੁਸ਼ਕਿਲ ਲੱਗ ਰਿਹਾ, ਬਟ ਜੇ ਇੰਡੀਆ 22 ਓਵਰ ਵੀ ਅੱਜ ਬਜਾ ਜਾਂਦਾ ਹੈ ਤੇ ਹੋ ਸਕਦਾ ਹੈ ਕਿ ਅੱਜ ਫਿਰ ਇੰਡੀਆ ਦੀ ਇਨਿੰਗਸ ਡਿਫੀਟ ਨਾ ਹੋਏ, ਬਟ ਆਈ ਥਿੰਕ ਇਟਸ ਓਨਲੀ ਅ ਮੈਟਰ ਆਫ ਟਾਈਮ, ਜੇ ਅੱਜ ਨਹੀਂ ਤਾਂ ਫਿਰ ਕੱਲ੍ਹ। ਸੋ ਕੋਈ ਕ੍ਰਿਸ਼ਮਾ ਹੀ ਹੈ ਕਿ ਜਿਹਦੇ ਨਾਲ ਕਿ ਇੰਡੀਆ ਇਹ ਮੈਚ ਬਚਾ ਸਕਦਾ, ਅਦਰਵਾਈਜ਼ ਮੈਚ ਜਿਹੜਾ ਹੈ ਜੀ ਉਹ ਇੰਡੀਆ ਦੇ ਹੱਥੋਂ ਜਾ ਰਿਹਾ, ਔਰ ਸਾਊਥ ਅਫਰੀਕਾ ਅੱਜ ਦਾ ਮੈਚ ਜਿੱਤਾ ਨਜ਼ਰ ਆ ਰਿਹਾ। ਲਗਾਤਾਰ ਅਪਡੇਟਸ ਜਾਰੀ ਨੇ ਜੀ, ਔਰ ਖਬਰਾਂ ਤੁਹਾਡੇ ਨਾਲ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਵਾਈ ਮੀਡੀਆ ਲਾਈਵ, ਵਾਈ ਮੀਡੀਆ ਲਾਈਵ ਦਾ ਮਤਲਬ ਇਹੀ ਹੈ ਕਿ ਲਗਾਤਾਰ ਲਾਈਵ ਅਪਡੇਟਸ ਔਰ ਖਬਰਾਂ ਜਿਹੜੀਆਂ ਤੁਹਾਡੇ ਕੋਲ ਪਹੁੰਚਦੀਆਂ ਅਸੀਂ ਕਰ ਰਹੇ ਹਾਂ ਜੀ। ਔਰ ਸਰਾ ਜੀ, ਸਾਡੇ ਸਪੌਂਸਰ ਜ਼ਰੂਰ ਤੁਸੀਂ ਟੇਕ ਕੇਅਰ ਕਰ ਲਓ, ਉਸ ਤੋਂ ਬਾਅਦ ਹੈਡਲਾਈਨਸ ਹੋਰ ਪੇਸ਼ ਕਰ ਰਹੇ ਹਾਂ ਜੀ।
ਬਿਲਕੁਲ, ਜੀ
ਸੌਰਵ ਚੱਡਾ ਜੀ, ਬਹੁਤ ਬਹੁਤ ਸਵਾਗਤ ਹੈ ਸਰ, ਵਾਰਮ ਵੈਲਕਮ ਸਰ, ਕੀ ਹਾਲ ਚਾਲ ਹੈ? ਠੀਕ ਹੈ ਜੀ
ਜੀ, ਥੈਂਕ ਯੂ ਵੈਰੀ ਮਚ, ਗੁੱਡ ਮਾਰਨਿੰਗ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ ਆਦਾਬ ਜੀ, ਔਰ ਅਸੀਂ ਦੱਸ ਦਈਏ ਕਿ ਵਨ ਆਫ ਦਾ ਮੋਸਟ ਸਕਸੈਸਫੁਲ ਫਾਈਨੈਂਸ਼ੀਅਲ ਐਡਵਾਈਜ਼ਰ ਮਿਸਟਰ ਚੱਡਾ, ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ ਐਂਡ ਫਾਊਂਡਰ ਆਫ ਐਚ ਮਾਈ ਪਾਲਿਸੀ ਡੋਟ ਕਾਮ, ਇੱਕ ਹੀ ਅਪੁਆਇੰਟਮੈਂਟ ਕਰਦੇ ਨੇ ਦਿਨ ਦੀ, ਤੁਸੀਂ ਪਰਿਵਾਰ ਦੇ ਨਾਲ ਜਾਣਾ ਹੈ, ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਕਰਨਾ ਚਾਹੁੰਦੇ ਹੋ, ਕਈ ਵਾਰ ਅਸੀਂ ਜਾਣਦੇ ਹਾਂ ਕਿ ਜੀ ਅਸੀਂ 50 ਸਾਲ ਦੀ ਉਮਰ 'ਚ ਰਿਟਾਇਰ ਹੋਣਾ, ਕੀ ਇਹ ਪੋਸੀਬਲ ਹੈ? ਕਿਆ 55 ਸਾਲ 60 ਸਾਲ ਦੀ ਉਮਰ 'ਚ ਰਿਟਾਇਰਮੈਂਟ ਪੋਸੀਬਲ ਹੈ, ਜਾਂ 70 ਸਾਲ 'ਚ ਰਿਟਾਇਰ ਹੋਣਾ ਚਾਹੀਦਾ ਤੁਹਾਨੂੰ,
ਇਹ ਸਾਰੇ ਸਵਾਲ ਲੈ ਕੇ ਤੁਸੀਂ ਚੱਡਾ ਸਾਹਿਬ ਕੋਲ ਪਹੁੰਚ ਜਾਣਾ। ਬਹੁਤ ਸਾਰੇ ਲੋਕ ਕਹਿੰਦੇ ਜੀ ਪੈਸੇ ਹੈਗੇ ਆ ਹੁਣ ਰੀਅਲ ਸਟੇਟ 'ਚ ਇਨਵੈਸਟ ਕਰੀਏ ਜਾਂ ਸਟਾਕ ਮਾਰਕੀਟ ਵਿੱਚ ਕਰ ਲਈਏ, ਕ੍ਰਿਪਟੋ 'ਚ ਕਰੀਏ, ਕਿੱਥੇ ਕਰੀਏ, ਨਹੀਂ ਕਰੀਏ, ਇਹ ਸਾਰੀ ਜਾਣਕਾਰੀ ਇੱਕ ਪ੍ਰੋਫੈਸ਼ਨਲ ਤੁਹਾਨੂੰ ਦੇ ਸਕਦਾ ਚੱਡਾ ਸਾਹਿਬ ਤੋਂ ਕੋਲੋਂ, ਇਹ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਚੱਡਾ ਸਾਹਿਬ ਅੱਜ ਦਾ ਸਵਾਲ ਵੀ ਕੁਛ ਇਸੇ ਤਰ੍ਹਾਂ ਦਾ, ਨੰਬਰ ਮੈਂ ਇੱਕ ਵਾਰ ਪਹਿਲਾਂ ਦੱਸਵਾਂ, 416-350-5455। ਚੱਡਾ ਸਾਹਿਬ ਅੱਜ ਸਾਨੂੰ ਦੱਸੋ ਕਿ ਜੇ ਪੈਸੇ ਇਨਵੈਸਟ ਕਰਨੇ ਹੋਣ ਤੇ ਸਭ ਤੋਂ ਬੈਸਟ ਐਸੈਟ ਕਿਹੜਾ ਹੈ, ਔਰ ਇਹਦੇ ਵਾਸਤੇ ਅਸੀਂ ਜਿਹੜੀ ਰਿਕੁਆਇਰਮੈਂਟ ਰੱਖੀ ਹੈ ਕਿ ਮੈਕਸੀਮਮ ਰਿਜ਼ਲਟ ਚਾਹੀਦੇ ਨੇ, ਕਿ ਸਾਨੂੰ ਰਿਜ਼ਲਟ ਮੈਕਸੀਮਮ ਚਾਹੀਦਾ ਹੈ ਤੇ ਕਿੱਥੇ ਪੈਸਾ ਲਗਾਈਏ, ਇਹ ਦੱਸੋ ਜੀ, ਜਾਣਕਾਰੀ ਸ਼ੇਅਰ ਕਰੋ। ਰਿਜ਼ਲਟ ਮੈਕਸੀਮਮ ਚਾਹੀਦੇ ਆ, ਮੈਂ ਬਾਰ ਬਾਰ ਇੱਥੇ ਜ਼ੋਰ ਦੇ ਰਿਹਾ। ਗੋ ਅਹੈਡ
ਡੈਫੀਨੇਟਲੀ ਯੁਧਵੀਰ ਜੀ, ਦੇਖੋ ਜਿੱਦਾਂ ਇੰਟਰੋਡਕਸ਼ਨ ਚ ਤੁਸੀਂ ਕਿਹਾ ਕਿ ਜੇ ਕਿਸੇ ਦਾ ਕੋਈ ਕੁਐਸਚਨ ਹੋਏ ਰਿਟਾਇਰਮੈਂਟ ਨੂੰ ਲੈ ਕੇ ਹੋਏ, ਕੋਈ 50 ਸਾਲ ਦੀ ਉਮਰ ਚ ਰਿਟਾਇਰ ਹੋਣਾ ਚਾਹੁੰਦਾ ਜਾਂ ਅਰਲੀ ਹੋਣਾ ਚਾਹੁੰਦਾ, ਪਹਿਲਾ ਕੁਐਸਚਨ ਅਰਾਈਜ਼ ਹੁੰਦਾ ਕਿ ਅਰਲੀ ਰਿਟਾਇਰ ਹੋਣਾ ਹੀ ਕਿਉਂ ਹੈ, ਹੋਣਾ ਹੀ ਕਿਉਂ ਹੈ? ਹਰ ਪਰਸਨ ਕਹਿੰਦਾ ਯਾਰ ਜੇ ਰਿਟਾਇਰ ਹੋ ਵੀ ਜਾਵਾਂਗੇ ਕੰਮ ਤਾਂ ਫੇਰ ਵੀ ਕਰਨਾ ਹੀ ਹੈ, ਐਂਡ ਦੈਟ ਇਜ਼ ਐਬਸੋਲੂਟਲੀ ਟਰੂ। ਉਹ ਤੁਸੀਂ ਕੱਲ ਨੂੰ ਬਿਲੀਨੀਅਰ ਵੀ ਬਣ ਜਾਓਗੇ, ਯੂ ਗੋਨਾ ਕੰਟੀਨਿਊ ਟੂ ਵਰਕ, ਯੂ ਕੈਨ ਲੁੱਕ ਅਰਾਊਂਡ, 2500-2600 ਬਿਲੀਨੀਅਰਸ ਹੈਗੇ ਨੇ ਇਸ ਦੁਨੀਆਂ ਕੋਲ, ਦੇ ਹੈਵ ਅਨਲਿਮਿਟਿਡ ਮਨੀ ਬਟ ਦੇ ਆਰ ਸਟਿਲ ਵਰਕਿੰਗ। ਤੇ ਉਹ ਤਾਂ ਫੈਕਟ ਰਹਿਣਾ ਕਿ ਕੰਮ ਰਿਟਾਇਰਮੈਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਸ ਦਿਨ ਮੈਂ ਰਿਟਾਇਰ ਹੋ ਗਿਆ ਉਸ ਦਿਨ ਕੰਮ ਬੰਦ ਕਰ ਦੇਣਾ, ਕਿਉਂਕਿ ਮਿਲੀਅਨਸ ਲੋਕਾਂ ਦੇ ਮਾਈਂਡ 'ਚ ਇਹੀ ਡੈਫੀਨੇਸ਼ਨ ਹੈ ਰਿਟਾਇਰਮੈਂਟ ਦੀ, ਵਿਚ ਇਜ਼ ਕਾਇੰਡ ਆਫ ਅ ਰੋਂਗ ਇੰਪ੍ਰੈਸ਼ਨ ਲੈ ਲਿਆ ਰਿਟਾਇਰਮੈਂਟ ਤੋਂ। ਅਰਲੀ ਰਿਟਾਇਰਮੈਂਟ ਦਾ ਬਹੁਤ ਸਾਰੇ ਬੈਨੀਫਿਟ ਨੇ, ਇੱਕ ਮੇਜਰ ਬੈਨੀਫਿਟ ਮੈਂ ਦੱਸ ਦਿੰਦਾ ਜੋ ਕਿ ਮੈਨੂੰ ਲੱਗਦਾ ਹਰ ਪਰਸਨ ਲਈ ਮੈਟਰ ਕਰੇਗਾ ਇੱਕ ਨਾ ਇੱਕ ਦਿਨ। ਅਰਲੀ ਰਿਟਾਇਰਮੈਂਟ ਦਾ ਮਤਲਬ ਇਹ ਹੁੰਦਾ ਕਿ ਰਾਦਰ ਦੈਨ ਮੈਂ 65-70 ਸਾਲ ਤੱਕ ਕੰਮ ਕਰਦਾ ਰਵਾਂ ਤਾਂ ਕਿ ਮੇਰੇ ਖਰਚੇ ਪੂਰੇ ਹੋਣ, ਮੇਰੀ ਮੋਰਗੇਜਿਸ ਪੇ ਹੋਣ, ਮੈਂ ਗੱਡੀ ਨਵੀਂ ਲੈ ਲਈ ਹੈ, ਮੈਂ ਘਰ ਨਵਾਂ ਲਿੱਤਾ, ਮੈਂ ਬੱਚਿਆਂ ਨੂੰ ਪੜ੍ਹਾਉਣਾ, ਤੇ ਉਹ ਇੱਕ ਗੋਲ ਰਹਿੰਦਾ ਲਾਈਫ ਦਾ, ਔਰ ਉਹ ਗੋਲ ਨੂੰ ਅਚੀਵ ਕਰਨ ਲਈ ਬੰਦਾ 65-70 ਸਾਲ ਜਦ ਤੱਕ ਫਿਜ਼ੀਕਲੀ ਬੰਦੇ ਦੀ ਕਪੈਸਿਟੀ ਹੁੰਦੀ ਬੰਦਾ ਲਗਾ ਰਹਿੰਦਾ ਕੰਮ ਕਰਨ ਲਈ, ਔਰ ਬੰਦਾ ਕਹਿੰਦਾ ਠੀਕ ਹੈ ਨਾ ਮੈਂ ਆਪਣੇ ਗੋਲ ਪੂਰੇ ਕਰਾਂ, ਕੀ ਗਲਤ ਹੈ? ਕੋਈ ਗਲਤ ਨਹੀਂ ਹੈ, ਬਿਲਕੁਲ ਪਰਫੈਕਟ ਹੈ। ਅਰਲੀ ਰਿਟਾਇਰਮੈਂਟ ਦਾ ਮਤਲਬ ਹੈ ਕਿ 65 ਸਾਲ ਤੇ ਨਹੀਂ ਬਲਕਿ 65 ਸਾਲ ਤੋਂ ਕਿਸੇ ਤਰੀਕੇ ਨਾਲ ਤੁਹਾਡੇ ਜਿਹੜੇ ਲਾਈਫ ਦੇ ਆਪਣੇ ਪਰਸਨਲ ਗੋਲ ਹੈਗੇ ਨੇ ਜਾਂ ਆਪਣੀ ਫੈਮਿਲੀ ਨੂੰ ਲੈ ਕੇ ਜਿਹੜੇ ਗੋਲਸ ਨੇ ਫਾਈਨੈਂਸ਼ੀਅਲ ਨੇ, ਉਹ ਥੋੜਾ ਜਲਦੀ ਖਤਮ ਹੋ ਜਾਏ। ਅੱਛਾ, ਜਲਦੀ ਕਿਉਂ ਖਤਮ ਹੋ ਜਾਏ? ਕੰਮ ਤੇ ਉਹਦੇ ਬਾਅਦ ਚ ਵੀ ਕਰਨਾ। ਦੇਖੋ, ਜਿਸ ਬੰਦੇ ਨੇ 65 ਸਾਲ ਦੀ ਜਗ੍ਹਾ ਲੈਸੇ 55 ਸਾਲ ਤੇ ਰਿਟਾਇਰ ਹੋ ਗਿਆ, 50 ਸਾਲ ਤੇ ਰਿਟਾਇਰ ਹੋ ਗਿਆ, ਕੋਈ 40 ਸਾਲ ਤੇ ਹੋ ਗਿਆ, 30 ਸਾਲ ਤੋਂ ਗਿਆ, ਉਹਨੂੰ ਬੈਨੀਫਿਟ ਕੀ ਹੈ? ਜਿੱਦਾਂ ਮੈਂ ਕਿਹਾ ਬੈਨੀਫਿਟ ਬਹੁਤ ਹੈ, ਮੇਜਰ ਬੈਨੀਫਿਟ ਹੈ ਵੈ ਕਿ ਜਦੋਂ ਬੰਦਾ ਟਾਈਮ ਤੋਂ ਪਹਿਲੇ ਰਿਟਾਇਰ ਹੋ ਜਾਂਦਾ ਔਰ ਉਹਦੇ ਚ ਹਲੇ ਵੀ ਕਪੈਸਿਟੀ ਹੈਗੀ ਹੈ ਫਿਜ਼ੀਕਲ ਕਪੈਸਿਟੀ, ਵੰਸ ਅਗੇਨ ਕੀ ਹੈਗਾ ਕਿ ਰਿਟਾਇਰ ਹੋ ਚੁੱਕਾ ਲੇਕਿਨ ਹਲੇ ਵੀ ਫਿਜ਼ੀਕਲ ਕਪੈਸਿਟੀ ਹੈ ਔਰ ਹਲੇ ਵੀ ਪੈਸੇ ਕਮਾਉਣ ਦੀ ਕਪੈਸਿਟੀ ਹੈਗੀ ਹੈ, ਇਹ ਦੋ ਕੰਡੀਸ਼ਨਾਂ ਬਹੁਤ ਜ਼ਰੂਰੀ ਹੈ ਰਿਟਾਇਰਮੈਂਟ ਤੋਂ ਬਾਅਦ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਦੋ ਚੀਜ਼ਾਂ ਦਾ। ਐ ਨਹੀਂ ਕਿ ਫਿਜ਼ੀਕਲ ਕਪੈਸਿਟੀ ਵੀ ਨਹੀਂ ਹੈਗੀ ਔਰ ਉਹਨੂੰ ਫਾਈਨੈਂਸ਼ੀਅਲ ਕਪੈਸਿਟੀ ਨਹੀਂ ਹੈਗੀ ਤਾਂ ਉਹਨਾਂ ਰਿਟਾਇਰ ਹੋ ਜਾਈਏ, ਆਪਣਾ ਥੋੜਾ ਸਟੈਂਡਰਡ ਡਾਊਨ ਕਰ ਲੈਂਦੇ ਹਾਂ ਜਾਂ ਐਡਜਸਟ ਕਰ ਲੈਂਦੇ ਆਪਣੇ ਔਰ ਬਸ ਲਾਈਫ ਹੀ ਟਾਈਮ ਹੀ ਪਾਸ ਕਰਨਾ, ਉਹ ਡੈਫੀਨੇਸ਼ਨ ਨੂੰ ਚੇਂਜ ਕਰਕੇ ਅਰਲੀ ਰਿਟਾਇਰਮੈਂਟ ਲੈ ਕੇ, ਔਰ ਜਦੋਂ ਤੁਹਾਡੇ ਕੋਲ ਹਲੇ ਵੀ ਫਿਜ਼ੀਕਲ ਔਰ ਫਾਈਨੈਂਸ਼ੀਅਲ ਕਪੈਸਿਟੀ ਹੈਗੀ ਹੈ ਹੁਣ ਤੁਹਾਡੀ ਲਾਈਫ ਦਾ ਪਰਪਸ ਚੇਂਜ ਹੋਏਗਾ। ਤੁਸੀਂ ਕਹੋਗੇ ਕੀ ਪਰਪਸ ਚੇਂਜ ਹੋਏਗਾ? ਪਰਪਸ ਇਹ ਚੇਂਜ ਹੋਏਗਾ ਕਿਉਂਕਿ ਪਿਛਲੇ 10-20-30-40-45 ਸਾਲਾਂ ਤੋਂ ਮਾਇੰਡ ਚ ਸ਼ੁਰੂ ਤੋਂ ਫੋਕਸ ਸੀਗਾ ਕਿ ਯਾਰ ਆਪਣੇ ਲਈ ਪੈਸਾ ਕਮਾਉਣਾ, ਆਪਣੇ ਘਰ ਬਣਾਉਣਾ, ਬੱਚਿਆਂ ਨੂੰ ਪੜ੍ਹਾਉਣਾ, ਇਹ ਕਰਨਾ, ਔਰ ਉਹ ਗੋਲ ਦੇ ਨਾਲ ਅਟੈਚਮੈਂਟ ਰਹੀ ਹੈ ਜੋ ਕਿ ਰਹਿਣੀ ਚਾਹੀਦੀ ਹੈ। ਲੇਕਿਨ ਜਿਸ ਦਿਨ ਤੁਸੀਂ ਡੀਅਟੈਚ ਹੋ ਗਏ ਉਸ ਆਈਡੀਆ ਤੋਂ, ਜੋ ਕਿ ਹੋਏਗਾ ਹੀ ਹੋਏਗਾ, ਰਿਟਾਇਰਮੈਂਟ ਤੇ ਜਿਹੜਾ ਬੰਦਾ ਰਿਟਾਇਰ ਹੋ ਜਾਏਗਾ ਉਹ ਡੀਅਟੈਚ ਹੋ ਜਾਏਗਾ ਆਪਣੇ ਉਸ ਗੋਲ ਤੋਂ ਜਿਹਦੇ ਨਾਲ ਉਹ 20-30 ਸਾਲਾਂ ਤੋਂ ਅਟੈਚ ਸੀਗਾ। ਜਦੋਂ ਡੀ ਅਟੈਚ ਹੋਏਗਾ ਉਹਦੀ ਲਾਈਫ 'ਚ ਉਹਦੇ ਸਾਹਮਣੇ ਇੱਕ ਡਿਫਰੈਂਟ ਪ੍ਰੋਸਪੈਕਟਿਵ ਆਏਗਾ, ਉਹਦੀ ਲਾਈਫ ਦੀ ਇੱਕ ਡਿਫਰੈਂਟ ਡੈਫੀਨੇਸ਼ਨ ਸਮਝ ਆਉਣੀ ਸ਼ੁਰੂ ਹੋਏਗੀ ਕਿ ਯਾਰ ਮੈਂ ਟਾਈਮ ਜਿਹੜਾ ਇੰਨਾ ਕੱਢਿਆ ਇਹ ਮੈਂ ਆਪਣੇ ਲਈ ਕੱਢਤਾ, ਹੁਣ ਰਿਟਾਇਰਮੈਂਟ ਦੇ ਬਾਅਦ 'ਚ ਇਹ ਪਰਸਨ ਨੂੰ ਇਹ ਕੰਮ ਕਿਉਂ ਕਰੇਗਾ, ਹੁਣ ਇਹ ਲੱਭੇਗਾ ਆਪਣੀ ਲਾਈਫ ਦਾ ਪਰਪਸ, ਹੁਣ ਇਹਦੇ ਲਈ ਟਰਬਲ ਆ ਗਈ। ਜਿਹੜਾ ਬੰਦਾ ਰਿਟਾਇਰ ਹੋ ਗਿਆ ਨਾ ਅਰਲੀ, ਉਹਨੂੰ ਪਹਿਲੇ ਮੁਸ਼ਕਿਲ ਆਉਂਦੀ ਹੈ, 6 ਮਹੀਨੇ, 1 ਸਾਲ, 2 ਸਾਲ, ਔਰ ਟਾਈਮ ਲੱਗਦਾ। ਯੁਧਵੀਰ ਜੀ, ਮੈਨੂੰ 8 ਮਹੀਨੇ ਲੱਗੇ ਸੀਗੇ ਆਪਣੀ ਰਿਟਾਇਰਮੈਂਟ ਨੂੰ ਸਮਝਣ ਲਈ ਕਿ ਰਿਟਾਇਰਮੈਂਟ ਹੁੰਦੀ ਕੀ ਹੈ, ਮਤਲਬ ਉਹਦੀ ਡੈਫੀਨੇਸ਼ਨ, ਬੀਇੰਗ ਫਾਈਨੈਂਸ਼ੀਅਲ ਐਡਵਾਈਜ਼ਰ। 8 ਮਹੀਨੇ ਤੱਕ ਮੈਂ 2014 ਦੇ ਵਿੱਚ ਆਊਟ ਆਫ ਕੰਟਰੀ ਸੀਗਾ, ਕਿਉਂਕਿ ਆ ਰਿਟਾਇਰਡ ਜਸਟ ਲਾਈਕ ਐਨੀ ਅਦਰ ਪਰਸਨ, ਕਿਉਂਕਿ ਮੇਰੀਆਂ ਵੀ ਡੈਫੀਨੇਸ਼ਨ ਹੋਈ ਸੀਗੀਆਂ। ਮੈਂ 8 ਮਹੀਨੇ ਆਊਟ ਆਫ ਕੰਟਰੀ ਰਿਹਾ, ਇਹ ਸੋਚ ਕੇ ਕਿ ਰਿਟਾਇਰਮੈਂਟ ਦਾ ਮਤਲਬ ਹੁੰਦਾ ਕਿ ਕੀ ਕਰਨਾ ਲਾਈਫ 'ਚ, ਕੰਮ ਕੁੰਮ ਕਰਕੇ ਉਹਦਾ ਤਾਂ ਹੁਣ ਹੋ ਗਿਆ, ਫਿਨਿਸ਼ ਹੋ ਗਿਆ, ਜਿਹੜਾ ਕਰਨਾ ਸੀ ਆਪਣੇ ਖਰਚੇ ਖੁਰਚੇ ਨਿਕਲ ਜਾਣਗੇ ਕਿਸੇ ਤਰੀਕੇ ਨਾਲ। ਲੇਕਿਨ ਉਹ 8 ਮਹੀਨੇ ਉਹ ਬਸ ਪਹਿਲੇ 3-4 ਹਫ਼ਤੇ 1-2-3 ਮਹੀਨੇ ਬੜੇ ਇੰਟਰਸਟਿੰਗ ਸੀਗੇ, ਘੁੰਮੋ ਫਿਰੋ, ਯੂਰਪ ਜਾਓ, ਕਰੂਜ਼ਿਸ 'ਚ ਜਾਓ, ਇੱਧਰ ਜਾਓ, ਉੱਧਰ ਜਾਓ, ਉਹ ਹੌਲੀ ਹੌਲੀ ਕੀ ਹੁੰਦਾ ਉਹ ਬੋਰਿੰਗ ਹੋਣਾ ਸ਼ੁਰੂ ਹੋ ਗਿਆ ਕਿ ਉਹ ਸਵੇਰੇ ਉੱਠ ਕੇ ਰੈਸਟੋਰੈਂਟ 'ਚ ਜਾਓ, ਆਪਣਾ ਬ੍ਰੇਕਫਾਸਟ ਕਰੋ, ਉੱਥੇ ਔਰੇਂਜ ਜੂਸ ਪਿਆ, ਬ੍ਰੈਡ ਪਈ ਹੈ, ਜੈਮ ਪਿਆ, ਇਹ ਫਰੂਟਸ ਪਏ ਨੇ ਐਵਰੀ ਸਿੰਗਲ ਡੇ। ਮੈਨੂੰ ਸਮਝ ਨਹੀਂ ਆਈ, ਮੈਂ ਕਿਹਾ ਨਹੀਂ 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 ਸਭ ਕੁਝ ਕੀ ਇਹੀ ਡੈਫੀਨੇਸ਼ਨ ਕਿ ਉਹ ਬਚਪਨ ਤੇ ਲੈ ਕੇ ਜਿਹੜੀ ਸਾਈਕੋਲੋਜੀ ਹੈਗੀ ਆ ਸਾਨੂੰ ਫਾਈਟ ਕਰਨੀ ਪੈਂਦੀ ਹੈ ਕੰਸਿਸਟੈਂਟਲੀ ਉਹ ਮੈਂ ਫਿਰ ਫਾਈਟ ਕਰਦਾ ਰਿਹਾ 8 ਮਹੀਨੇ ਤੋਂ ਬਾਅਦ ਮੈਂ ਕਿਹਾ ਨਹੀਂ ਯਾਰ ਐ ਨਹੀਂ ਹੋ ਸਕਦਾ ਕੁਝ ਗਲਤ ਹੈ ਇਨਫੋਰਮੇਸ਼ਨ ਇਜ਼ ਰੋਂਗ ਮੈਨੂੰ ਮੇਰੀ ਖੁਦ ਦੀ ਇਨਫੋਰਮੇਸ਼ਨ ਰੋਂਗ ਹੈ ਰਿਟਾਇਰਮੈਂਟ ਨਹੀਂ ਹੋ ਸਕਦੀ ਲਾਈਫ ਕੁਝ ਕਰਨਾ ਨਹੀਂ ਦੈਨ ਆਈ ਕੇਮ ਬੈਕ ਟੂ ਵਰਕ ਅਗੇਨ ਉਹਦੇ ਨਾਲ ਹੁੰਦਾ ਕੀ ਹੈ ਯੁਧਵੀਰ ਜੀ ਨੂੰ ਮੈਂ ਸ਼ਾਰਟ ਰੱਖਣਾ ਚਾਹੁੰਦਾ ਕਿਉਂਕਿ ਤੁਹਾਡਾ ਕੁਐਸਚਨ ਮੇਨ ਇਨਵੈਸਟਮੈਂਟ ਦਾ ਸੀਗਾ ਲੇਕਿਨ ਕਿਉਂਕਿ ਤੁਸੀਂ ਰਿਟਾਇਰਮੈਂਟ ਦੇ ਵਰਡ ਯੂਜ਼ ਕੀਤਾ ਇੰਟਰੋਡਕਸ਼ਨ ਤੇ ਮੈਂ ਆਈ ਵਾਂਟਡ ਟੂ ਲੈਬੋਰੇਟ ਲਿਟਲ ਬਿਟ ਮੋਰ ਉਹਦੇ ਬਾਅਦ ਚੋਂ ਤੁਹਾਨੂੰ ਕਾਫੀ ਟਾਈਮ ਹੋ ਸਕਦਾ ਕਿਸੇ ਬੰਦੇ ਨੂੰ ਰਿਟਾਇਰ ਹੋਣ ਤੋਂ ਪਹਿਲੇ ਉਹਦੀ ਲਾਈਫ ਦਾ ਪਰਪਸ ਪਤਾ ਹੋਏ ਕਿਸੇ ਨੂੰ 5 ਸਾਲ ਤੱਕ ਪਰਪਸ ਨਾ ਮਿਲੇ ਲੇਕਿਨ ਉਹ ਜਦੋਂ ਪਰਪਸ ਮਿਲ ਜਾਂਦਾ ਬੰਦੇ ਨੂੰ ਉਹ ਬੰਦਾ ਐਨਰਜਾਈਜ਼ ਹੋ ਜਾਂਦਾ ਫੋਰ ਲਾਈਫ ਟਾਈਮ ਲਈ ਐਨਰਜਾਈਜ਼ ਕਿਉਂ ਹੋ ਗਿਆ ਕਿਉਂਕਿ ਉਹ ਬੰਦਾ ਦੇਖਦਾ ਆਸ ਪਾਸ ਕਿ ਯਾਰ ਸਾਰੀ ਦੁਨੀਆ ਲੱਗੀ ਆਪਣੇ ਖਰਚੇ ਕਰਨ ਲਈ ਔਰ ਮੈਂ ਵੀ ਲੱਗਾ ਹੋਇਆ ਸੀਗਾ ਮੈਨੂੰ ਕੁਛ ਐਸੀ ਕੁਛ ਥੋੜੀ ਜਿਹੀ ਡਾਇਰੈਕਸ਼ਨ ਚੇਂਜ ਹੋਈ ਹੈ ਮੇਰੇ ਚ ਐਕਸਾਈਟਮੈਂਟ ਆ ਗਈ ਮੈਨੂੰ ਲੱਗਿਆ ਮੈਂ ਕੋਈ ਡਿਫਰੈਂਟ ਕਰਨ ਜਾ ਰਿਹਾ ਲਾਈਫ ਦਾ ਪਰਪਸ ਸਮਝ ਆ ਜਾਂਦਾ ਸੋਸਾਇਟੀ ਲਈ ਕੁਛ ਕਰਨ ਦਾ ਆਈਡੀਆ ਆ ਜਾਂਦਾ ਕਿਸੇ ਇੱਕ ਅੱਧੇ ਬੰਦੇ ਨੂੰ ਆਪਣੇ ਇਲਾਵਾ ਕਿਸੇ ਅਣਜਾਣ ਬੰਦੇ ਲਈ ਕੁਛ ਕਰਨਾ ਉਹਦੀ ਇੰਟੈਂਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਇੰਟੈਂਸ਼ਨ ਫਿਰ ਹੌਲੀ ਹੌਲੀ ਗਰੋ ਕਰਦੀ ਹੈ ਹੁਣ ਤੁਸੀਂ ਲਾਈਫ 'ਚ ਜਿੰਨੀ ਅਰਲੀ ਰਿਟਾਇਰ ਹੋ ਜਾਓਗੇ ਉਨੇ ਤੁਹਾਡੇ ਕੋਲ ਸਾਲ ਉਨੇ ਜ਼ਿਆਦਾ ਬਚ ਜਾਣਗੇ ਇੱਕ ਬੰਦਾ ਲੈ ਸਕੇ 50 ਸਾਲ ਤੇ ਰਿਟਾਇਰ ਹੋ ਗਿਆ ਉਹਦੇ ਕੋਲ 30-35 ਸਾਲ ਬਚ ਗਿਆ ਬੰਦਾ ਸੋਸਾਇਟੀ ਲਈ ਫੈਮਿਲੀ ਲਈ ਬੜਾ ਕੁਛ ਕਰ ਸਕਦਾ ਫੈਮਿਲੀ ਦਾ ਤਾਂ ਰਿਟਾਇਰਮੈਂਟ ਤੇ ਹੋ ਗਿਆ ਲੇਕਿਨ ਹੈਲਪ ਬੜਾ ਕੁਛ ਕਰ ਸਕਦਾ ਬੇਸ਼ਕ ਫੈਮਿਲੀ ਮੈਂਬਰਸ ਨੂੰ ਕੀਤਾ ਭਾਵਾਂ ਨੇਬਰ ਨੂੰ ਕੀਤਾ ਭਾਵਾਂ ਸੋਸਾਇਟੀ ਨੂੰ ਕੀਤਾ ਉਹ ਬੰਦੇ ਨੂੰ ਪਰਪਸ ਮਿਲ ਜਾਂਦਾ ਹੈਗਾ ਔਰ ਲਾਈਫ ਦੀ ਥੋੜੀ ਵੈਲਿਊ ਲੱਗਣੀ ਅੰਡਰਸਟੈਂਡ ਹੋਣੀ ਸ਼ੁਰੂ ਹੁੰਦੀ ਹੈ ਫੀਲ ਆਉਣੀ ਸ਼ੁਰੂ ਹੁੰਦੀ ਹੈ ਕਿ ਚਲੋ ਯਾਰ ਮੈਂ ਸਿਰਫ ਆਪਣੇ ਲਈ ਨਹੀਂ ਸਾਰੀ ਉਮਰ ਲੱਗਾ ਰਿਹਾ ਮੈਂ ਕਿਸੇ ਦੂਸਰੇ ਵਾਸਤੇ ਵੀ ਕੁਛ ਕਰਤਾ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਕਰਨ ਲਈ ਇਸ ਲਈ ਰਿਟਾਇਰਮੈਂਟ ਜਿਹੜਾ ਹੈਗਾ ਉਹ ਗੁੱਡ ਆਈਡੀਆ ਹੈਗਾ ਕਿਉਂਕਿ ਇੱਕ ਰਿਫਰੈਸ਼ ਕਰੇਗਾ ਤੁਹਾਡੀ ਲਾਈਫ ਨੂੰ ਤੁਹਾਡੇ ਆਈਡੀਆਜ਼ ਨੂੰ ਤੁਹਾਡੇ ਗੋਲਸ ਨੂੰ 2-3 ਮਿੰਟ 'ਚ ਮੈਂ ਦੂਸਰੇ ਕੁਐਸਚਨ ਦਾ ਵੀ ਆਨਸਰ ਦੇ ਦੇਣਾ ਕਿੱਥੇ ਇਨਵੈਸਟਮੈਂਟ ਕਰਨੀਆਂ ਚਾਹੀਦੀਆਂ ਦੇਖੋ ਇਨਵੈਸਟਮੈਂਟ ਕਿੱਥੇ ਵੀ ਕਰ ਸਕਦੇ ਹੋ ਤੁਸੀਂ ਰੀਅਲ ਸਟੇਟ 'ਚ ਕਰ ਸਕਦੇ ਹੋ ਜਿੱਦਾਂ ਤੁਸੀਂ ਕਿਹਾ ਯੁਧਵੀਰ ਜੀ ਕ੍ਰਿਪਟੋ 'ਚ ਕਰ ਸਕਦੇ ਹੋ ਸਟਾਕ 'ਚ ਕਰ ਸਕਦੇ ਹੋ ਆਪਣੇ ਬਿਜ਼ਨਸ ਦੇ ਵਿੱਚ ਕਰ ਸਕਦੇ ਹੋ ਇਨਵੈਸਟਮੈਂਟ ਜਿਹੜੀ ਮਰਜ਼ੀ ਕਰੋ ਇਨਵੈਸਟਮੈਂਟ ਕਰਦੇ ਵਕਤ ਗੋਲ ਕੀ ਹੈ ਇਨਵੈਸਟਮੈਂਟ ਕਰਨ ਦਾ ਇਨਵੈਸਟਮੈਂਟ ਦੇ ਦੋ ਹੀ ਗੋਲ ਹੋਣੇ ਚਾਹੀਦੇ ਪਹਿਲਾ ਤੁਹਾਡਾ ਗੋਲ ਹੈ ਕਿ ਮੈਂ ਇਨਵੈਸਟਮੈਂਟ ਇਸ ਹਿਸਾਬ ਨਾਲ ਕਰਨੀ ਹੈ ਕਿ ਮੈਂ ਰਿਟਾਇਰ ਹੋ ਜਾਵਾਂ ਕੱਲ ਨੂੰ ਮੈਨੂੰ ਇੰਨੀ ਇਨਕਮ ਆਉਣੀ ਸ਼ੁਰੂ ਹੋ ਜਾਏ ਕਿ ਮੈਨੂੰ ਕੰਮ ਕਰਨ ਦੀ ਲੋੜ ਨਾ ਪਏ ਉਹ ਹੋਗੀ ਤੁਹਾਡੀ ਆਪਣੀ ਰਿਟਾਇਰਮੈਂਟ ਅੱਛਾ ਜਿਸ ਦਿਨ ਹੋਗੀ ਉਸ ਦਿਨ ਤੇ ਬਾਅਦ ਚੋਂ ਵੀ ਪੈਸਾ ਕਮਾਉਣ ਔਰ ਉਸ ਦਿਨ ਦੇ ਬਾਅਦ ਚੋਂ ਵੀ ਇਨਵੈਸਟਮੈਂਟ ਕਰਨੀ ਹੈ ਉਹ ਹੁਣ ਤੁਸੀਂ ਕਰਨੀ ਹੈ ਕਿ ਜੋ ਵੀ ਤੁਹਾਡਾ ਲਾਈਫ ਦਾ ਗੋਲ ਹੋਏਗਾ ਭਾਵਾਂ ਕਿਸੇ ਨੂੰ ਤੁਸੀਂ ਫਿਜ਼ੀਕਲੀ ਹੈਲਪ ਕਰਨਾ ਜਿੱਦਾਂ ਇੱਕ ਬੋਲ ਰਹੇ ਸੀਗੇ ਇੱਕ ਲਿਸਨਰ ਕਿ ਫਿਜ਼ੀਕਲੀ ਹੈਲਪ ਕਰਨਾ ਫਾਈਨੈਂਸ਼ਲੀ ਕਰਨਾ ਮੋਰਲੀ ਕਰਨਾ ਕਿੱਦਾਂ ਵੀ ਕਰਨਾ ਹਰ ਇਨਸਾਨ ਨੂੰ ਜ਼ਰੂਰੀ ਨਹੀਂ ਕਿ ਇੱਕੋ ਤਰੀਕੇ ਨਾਲ ਪੂਰੀ ਦੁਨੀਆ ਨੂੰ ਦੂਜਿਆਂ ਨੂੰ ਹੈਲਪ ਕਰਨਾ ਚਾਹੀਦਾ ਜਿਹਦੀ ਜੋ ਜੋ ਸਟਰੈਂਥ ਹੈ ਆਪਣੀ ਆਪਣੀ ਸਟਰੈਂਥ ਦੇ ਹਿਸਾਬ ਨਾਲ ਸੋਸਾਇਟੀ ਦੇ ਵਿੱਚ ਯੂ ਹੈਵ ਟੂ ਗਿਵ ਇਟ ਆਊਟ ਤੇ ਜੇ ਫਾਈਨੈਂਸ ਕਿਸੇ ਦਾ ਇੰਟਰਸਟ ਹੈਗਾ ਤੇ ਤੁਸੀਂ ਫਾਈਨੈਂਸ ਦੇ ਵਿੱਚ ਕ੍ਰੀਏਟ ਕਰੋ ਇਨਵੈਸਟਮੈਂਟ ਪਹਿਲੇ ਆਪਣਾ ਜ਼ਰੂਰ ਟੇਕ ਕੇਅਰ ਕਰੋ ਦੇਖੋ ਤੁਸੀਂ ਫਲਾਈਟ ਲੈਂਦੇ ਹੋ ਅਬਰਾਡ ਦੀ ਜਦੋਂ ਤੁਸੀਂ ਫਲਾਈਟ 'ਚ ਬੈਠਦੇ ਉੱਥੇ ਅਨਾਊਂਸਮੈਂਟ ਕੀ ਹੁੰਦੀ ਹੈ ਕਿ ਐਮਰਜੈਂਸੀ ਦੇ ਵਿੱਚ ਪਹਿਲੇ ਆਕਸੀਜਨ ਖੁਦ ਨੂੰ ਲਗਾਉਣੀ ਹੈ ਫਿਰ ਦੂਸਰਿਆਂ ਨੂੰ ਹੈਲਪ ਕਰਨੀ ਹੈ ਔਰ ਉਹ ਫੰਡਾਮੈਂਟਲੀ ਕਰੈਕਟ ਹੈਗਾ ਉਹ ਸੇਮ ਐਨਾਲੋਜੀ ਫਾਈਨੈਂਸ ਵੀ ਹੁੰਦੀ ਹੈ ਕਿ ਪਹਿਲੇ ਆਪਣੇ ਆਪ ਨੂੰ ਗੁੱਡ ਇਨਫ ਫਾਈਨੈਂਸ਼ੀਅਲ ਆਕਸੀਜਨ ਦੇਣੀ ਹੈ ਜਦੋਂ ਖੁਦ ਕੋਲ ਇਨਫ ਹੋ ਜਾਏਗੀ ਫਿਰ ਦੂਜਿਆਂ ਨੂੰ ਉਹ ਫਾਈਨੈਂਸ਼ੀਅਲ ਆਕਸੀਜਨ ਪ੍ਰੋਵਾਈਡ ਕਰਨੀ ਹੈ ਭਾਵਾਂ ਤੁਸੀਂ ਚੈਰਿਟੀ ਦੇ ਥਰੂ ਕਰੋ ਹੈਲਪ ਕਰਕੇ ਕਰੋ ਕਿਸੇ ਨੂੰ ਮੈਂਟਰਸ਼ਿਪ ਕਰੋ ਜਿੱਦਾਂ ਵੀ ਕਰੋ ਤੇ ਇਹ ਗੋਲ ਪਹਿਲੇ ਪਤਾ ਹੋਣਾ ਚਾਹੀਦਾ ਕਿ ਮੈਂ ਇਨਵੈਸਟਮੈਂਟ ਕਰਨੀ ਕਿਉਂ ਆ ਹੁਣ ਉਹਦੇ ਅਕੋਰਡਿੰਗਲੀ ਤੁਸੀਂ ਐਸੈਟਸ ਅਕੋਮੋਲੇਟ ਕਰਨੇ ਆ ਰੀਅਲ ਸਟੇਟ ਕਰ ਲਿਆ ਰੀਅਲ ਸਟੇਟ ਜਦੋਂ ਵੀ ਕੋਈ ਐਸੈਟ ਤੁਸੀਂ ਕਰਨਾ ਤੁਸੀਂ ਦੇਖਣਾ ਕਿ ਜਿਹੜਾ ਵੀ ਮੈਂ ਐਸੈਟ ਲੈਣ ਜਾ ਰਿਹਾ ਉਹਦਾ ਪੋਟੈਂਸ਼ੀਅਲ ਕੀ ਹੈ ਇਹਦੀ ਐਕਸਪੈਕਟੈਂਸੀ ਕੀ ਹੈ ਇਹਦੇ ਲਈ ਕੈਪੀਟਲ ਰਿਕੁਆਇਰਮੈਂਟ ਕੀ ਹੈ ਇਹਦੀ ਪੈਸਿਵਿਟੀ ਕੀ ਹੈਗੀ ਹੈ ਚਾਰ ਚੀਜ਼ਾਂ ਜ਼ਰੂਰ ਦੇਖਣੀਆਂ ਹੁੰਦੀਆਂ ਤੁਸੀਂ ਕਹਿੰਦੇ ਹੋ ਰੀਅਲ ਸਟੇਟ ਜਾਂ ਪੋਟੈਂਸ਼ੀਅਲ ਤਾਂ ਹੈਗਾ ਫਿਜ਼ੀਕਲ ਐਸੈਟ ਹੈਗਾ ਪੋਟੈਂਸ਼ੀਅਲ ਹੈ ਐਕਸਪੈਕਟੈਂਸੀ ਵੀ ਗੁੱਡ ਹੈ ਲੌਂਗ ਟਰਮ ਦੇ ਵਿੱਚ ਅਨਲੈਸ ਤੁਸੀਂ ਬਾਏ ਕੀਤਾ ਸਡਨਲੀ ਅਗਲੇ ਸਾਲ ਮਾਰਕੀਟ ਡਿੱਗ ਗਈ ਤਾਂ ਉਹ ਕੁਝ ਲੋਕ ਟ੍ਰਬਲ 'ਚ ਆ ਜਾਣਗੇ ਲੇਕਿਨ ਲੌਂਗ ਟਰਮ 'ਚ ਉਹ ਵੀ ਉਹਨੂੰ ਕਵਰ ਕਰ ਜਾਏਗੀ ਕੈਪੀਟਲ ਰਿਕੁਆਇਰਮੈਂਟ ਕਾਫੀ ਹਿਊਜ ਕੈਪੀਟਲ ਚਾਹੀਦਾ ਹੁੰਦਾ ਇਹਦੇ ਵਿੱਚ ਲੇਕਿਨ ਹੁਣ ਇਹਦੇ ਇੱਕ ਡਰਾਬੈਕ ਆ ਗਿਆ ਕਿ ਹਿਊਜ ਕੈਪੀਟਲ ਚਾਹੀਦਾ ਲੇਕਿਨ ਪੈਸਿਵ ਇਨਕਮ ਆ ਸਕਦੀ ਹੈ ਲੇਕਿਨ ਮੈਜੋਰਿਟੀ ਕੋਲ ਹੈਗੀ ਨਹੀਂ ਜ਼ਿਆਦਾਤਰ ਸਾਰਾ ਦੀ ਨੈਗੇਟਿਵ ਕੈਸ਼ ਫਲੋ ਪ੍ਰੋਪਰਟੀ ਚੱਲ ਰਹੀਆਂ ਅੱਛਾ ਜੇ ਕਿਸੇ ਕੋਲ ਥੋੜੀ ਬਹੁਤ ਪੈਸਿਵ ਇਨਕਮ ਆ ਵੀ ਰਹੀ ਹੈ ਕਿਸੇ ਨੂੰ $500,000 ਆਪਣੀ ਰੀਅਲ ਸਟੇਟ 'ਚ ਪੈਸਿਵ ਇਨਕਮ ਆ ਰਿਹਾ ਲੇਕਿਨ ਉਹਦੀ ਹੁਣ ਕੈਪੀਟਲ ਕਿੰਨੀ ਬਲੌਕ ਹੋਈ ਹੋਈ ਹੈ ਮੇ ਬੀ ਇਸ ਬੰਦੇ ਦਾ 6 ਲੱਖ 8 ਲੱਖ ਮਿਲੀਅਨ ਦੀ ਐਕੁਟੀ ਉਸ ਘਰ ਦੀ ਫੇਰ ਕਿਤੇ ਜਾ ਕੇ ਬੰਦੇ ਨੂੰ $1,000 ਦੀ ਇਨਕਮ ਆ ਰਹੀ ਹੈ ਸੋ ਦੈਨ ਯੂ ਨੀਡ ਟੂ ਰੀਵੈਲੂਏਟ ਅੱਛਾ ਸਟਾਕਸ ਲੈ ਰਹੇ ਹੋ ਸਟਾਕਸ ਦੀ ਵੀ ਤੁਸੀਂ ਦੇਖਣਾ ਪੋਟੈਂਸ਼ੀਅਲ ਹਿਊਜ ਹੈ ਐਕਸਪੈਕਟੈਂਸੀ ਲੌਂਗ ਟਰਮ 'ਚ ਗੁੱਡ ਹੈ ਸ਼ਾਰਟ ਟਰਮ 'ਚ ਨੁਕਸਾਨ ਹੋ ਸਕਦਾ ਕੈਪੀਟਲ ਰਿਕੁਆਇਰਮੈਂਟ ਐਜ਼ ਲਿਟਲ ਐਜ਼ ਤੁਸੀਂ $10 ਕਿਉਂ ਨਾ ਇਨਵੈਸਟ ਕਰੋ ਪੈਸਿਵਿਟੀ ਹਾਂ ਪੈਸਿਵ ਇਨਕਮ ਆ ਸਕਦੀ ਹੈ 1380% 1400% ਗਰੋਥ ਹੈ 5 ਸਾਲਾਂ ਦੀ। ਅੱਛਾ, ਕਿਸੇ ਨੇ ਸ਼ੁਰੂ ਚ ਬਚਪਨ 2002-2003 ਚ 20 ਸਾਲ ਪਹਿਲੇ ਜੇ ਇਨਵੈਸਟ ਕਰਤੇ ਹੁੰਦੇ ਪੈਸੇ, ਅੱਜ 20 ਸਾਲਾਂ ਚ 60,000% ਗਰੋਥ ਹੈ। ਦੋ ਗੁਣਾ ਨੀ ਹੋਇਆ ਪੈਸਾ, 5 ਗੁਣਾ ਨੀ ਹੋਇਆ, 10 ਗੁਣਾ ਨੀ ਹੋਇਆ, 60 ਗੁਣਾ ਨੀ, 6000 ਗੁਣਾ ਨੀ, 60,000 ਗੁਣਾ ਪੈਸਾ ਹੋ ਗਿਆ। ਲੇਕਿਨ ਉਹ ਆਪਾਂ ਦੇਖ ਰਹੇ ਹਾਂ ਕਿ ਅੱਛਾ ਟੈਸਲਾ ਕੰਪਨੀ ਚ ਕਿਸੇ ਨੇ ਇਨਵੈਸਟ ਕੀਤਾ ਹੁੰਦਾ 20 ਸਾਲ ਪਹਿਲੇ, ਅੱਜ 20,300% ਗਰੋਥ ਹੈ। ਐਮਾਜ਼ੋਨ ਦੇ ਵਿੱਚ ਕਿਸੇ ਨੇ ਇਨਵੈਸਟ ਕੀਤਾ ਹੁੰਦਾ, ਉਹਦੇ ਵਿੱਚ ਵੀ 1,70,000% ਗਰੋਥ ਹੈ। ਲੁੱਕ ਐਟ ਦਾ ਡਿਫਰੈਂਸ। ਲੇਕਿਨ ਇਹਦਾ ਮਤਲਬ ਇਹ ਨੀ ਕਿ ਇੰਨੀ ਗਰੋਥ ਆ ਰਹੀ ਹੈ ਤੇ ਚਲੋ ਹੁਣ ਇਹਦੇ ਵਿੱਚ ਆਪਾਂ ਇਨਵੈਸਟ ਕਰ ਦਾਂਗੇ ਇੱਦਾਂ ਦੇ ਸਟਾਕ ਦੇ, ਨਹੀਂ। ਪਲਾਨ ਪ੍ਰੋਪਰਲੀ ਡਿਸਾਈਡ ਕਰੋ ਕਿ ਮੈਂ ਇਨਵੈਸਟਮੈਂਟ ਕਰਨੀ ਹੈ, ਕਰਨੀ ਕਿਉਂ ਹੈ। ਬਸ ਜਿਹਦੇ ਵਿੱਚ ਮੈਨੂੰ ਇੰਨਾ ਬੰਦੇ, ਕਾਫੀ ਬੰਦੇ ਮਿਲਦੇ ਆ ਸਾਲ ਚ 300 ਫੈਮਲੀਆਂ ਨੂੰ, ਤਾਂ ਬੇਅਰ ਮਿਨੀਮਮ ਮੈਂ ਮਿਲ ਹੀ ਲੈਂਦਾ। ਹਰ ਜ਼ਿਆਦਾਤਰ ਮੈਜੋਰਟੀ ਕਹਿੰਦੇ ਬਸ ਗਰੋਥ ਕਰਨੀ ਹੈ, ਕਿਉਂ ਕਰਨੀ ਹੈ ਉਹਦਾ ਆਂਸਰ ਨਹੀਂ ਹੈਗਾ। ਉਹਦਾ ਆਂਸਰ ਫਾਇੰਡ ਆਊਟ ਕਰਨਾ ਜ਼ਰੂਰੀ ਹੈ, ਉਹਦੇ ਅਕੋਰਡਿੰਗਲੀ ਜਿਹੜੇ ਆ ਐਸੈਟਸ ਅਕੂਮੂਲੇਟ ਕਰਨੇ ਆ। ਅਲਟੀਮੇਟ ਸਾਰਿਆਂ ਦਾ ਇੱਕ ਕਾਮਨ ਗੋਲ ਹੋਣਾ ਚਾਹੀਦਾ ਕਿ ਆਈ ਵਾਂਟ ਟੂ ਰਿਟਾਇਰ, ਬਟ ਆਈ ਵਾਂਟ ਟੂ ਰਿਟਾਇਰ ਅਰਲੀ। ਅਰਲੀ ਇਸ ਲਈ ਤਾਂ ਕਿ ਫਿਰ ਮੈਂ ਉਸਦੇ ਬਾਅਦ ਚ ਆਪਣਾ ਮੈਕਸੀਮਮ ਬਿਨਾਂ ਡਰ ਤੋਂ, ਬਿਨਾਂ ਫੀਅਰ ਤੋਂ ਕੰਮ ਕਰਾਂਗਾ, ਕਿਉਂਕਿ ਆਮ ਬੰਦੇ ਨੂੰ ਆਪਣੇ ਸਰਵਾਈਵਲ ਦਾ ਹੀ ਡਰ ਬਹੁਤ ਰਹਿੰਦਾ ਹੈਗਾ। ਤੁਸੀਂ ਜੋਬ ਦਾ, ਬਿਜ਼ਨਸ ਨਹੀਂ ਚੱਲ ਰਿਹਾ, ਇਕਨੋਮੀ ਥੱਲੇ, ਇਹ ਚੀਜ਼ਾਂ ਤੋਂ ਫ੍ਰੀ ਹੋ ਕੇ ਤੇ ਤੁਸੀਂ ਆਪਣਾ ਪੋਟੈਂਸ਼ੀਅਲ ਦੇਖ ਪਾਓਗੇ ਕਿ ਮੈਂ ਹੈਗਾ ਕੌਣ ਸੀਗਾ ਐਕਚੁਅਲੀ ਚ। ਉਹ ਪੋਟੈਂਸ਼ੀਅਲ ਨੂੰ ਫਾਇੰਡ ਆਊਟ ਕਰਨ ਵਾਸਤੇ ਰਿਟਾਇਰ ਅਰਲੀ ਹੋਣਾ ਜ਼ਰੂਰੀ ਹੈ। ਦੈਟ ਸ਼ੁੱਡ ਬੀ ਦਾ ਗੋਲ ਰਿਗਾਰਡਲੈਸ ਆਫ ਦਾ ਇਨਵੈਸਟਮੈਂਟ। ਇਸ ਚੀਜ਼ ਤੇ ਫਰਦਰ ਮੇਰੇ ਨਾਲ ਕੋਈ ਡਿਸਕਸ ਕਰਨਾ ਹੋਏਗਾ, ਗਿਵ ਮੀ ਅ ਕਾਲ, ਤੁਸੀਂ ਮੈਨੂੰ ਮਿਲ ਵੀ ਸਕਦੇ ਹੋ, ਜਾਂ ਤੁਸੀਂ ਆਪਣੇ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਮਿਲ ਸਕਦੇ ਹੋ, ਜਾਂ ਸੋਸਾਇਟੀ ਚ ਕਿਸੇ ਲੋਕਾਂ ਨੂੰ ਜਾਣਦੇ ਹੋ ਵਿਚ ਯੂ ਥਿੰਕ ਦੇ ਅੰਡਰਸਟੂਡ ਦੀ ਡੈਫੀਨੇਸ਼ਨ ਆਫ ਮਨੀ ਫਾਈਨੈਂਸ। ਪਲੀਜ਼ ਲਰਨ ਐਂਡ ਮੇਕ ਯੋਰ ਯੂ ਨੋ ਫਾਈਨੈਂਸ਼ੀਅਲ ਲਾਈਫ ਮੋਰ ਸਕਸੈਸਫੁਲ। ਅੱਜ ਲਈ ਸਿਰਫ ਇੰਨਾ ਹੀ ਜੁਦਵੀਰ ਜੀ, ਥੈਂਕ ਯੂ ਵੈਰੀ ਮੱਚ।
ਥੈਂਕ ਯੂ ਜੀ, ਬੜੇ ਡਿਟੇਲ ਦੇ ਵਿੱਚ ਔਰ ਬੜੀ ਵਧੀਆ ਤਰੀਕੇ ਨਾਲ ਤੁਸੀਂ ਜਾਣਕਾਰੀ ਸ਼ੇਅਰ ਕੀਤੀ ਹੈ। ਅਸੀਂ ਦੱਸ ਦਈਏ ਕਿ ਜੇ ਤੁਹਾਨੂੰ ਕੋਈ ਵੀ ਸਵਾਲ ਹੈ ਜੋ ਵੀ ਅੱਜ ਜਾਣਕਾਰੀ ਸ਼ੇਅਰ ਕੀਤੀ ਗਈ ਹੈ, ਸੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ, ਕੋਈ ਤੁਸੀਂ ਇਨਵੈਸਟਮੈਂਟ ਬਾਰੇ ਪੁੱਛਣਾ ਚਾਹੁੰਦੇ ਹੋ, ਅੱਜ ਰਿਟਾਇਰਮੈਂਟ ਬਾਰੇ ਉਹਨੂੰ ਦੱਸਿਆ, ਔਰ ਉਹਨੇ ਕਿਹਾ ਵੀ ਇਹ ਆਂਸਰ ਜਾਣਨੇ ਬੜੇ ਜ਼ਰੂਰੀ ਨੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਜੀ ਹਾਂਜੀ ਅਸੀਂ ਰਿਟਾਇਰ ਹੋਣਾ ਹੈ ਇੰਨੀ ਉਮਰ ਦੇ ਵਿੱਚ ਤਾਂ ਕਿਉਂ ਹੋਣਾ, ਇਹ ਜਾਣਨਾ ਬੜਾ ਜ਼ਰੂਰੀ ਹੈ। ਜੇ ਤੁਸੀਂ ਇਹ ਸੋਚਦੇ ਹੈਗੇ ਹੋ ਕਿ ਜੀ ਹਾਂਜੀ ਸਾਡੇ ਪੈਸੇ ਇਨਵੈਸਟ ਹੋਣ, ਕਿੱਧਰ ਹੋਣ, ਕਿੱਥੋਂ ਬਣਨੇ ਚਾਹੀਦੇ ਆ, ਕਿੰਨੇ ਪੈਸੇ ਹੋਣੇ ਚਾਹੀਦੇ ਆ, ਆਂਸਰ ਜਾਣਨਾ ਬੜਾ ਜ਼ਰੂਰੀ ਹੈ। ਸੋ ਇਹਨਾਂ ਚੀਜ਼ਾਂ ਵਾਸਤੇ ਤੁਸੀਂ ਚੱਡਾ ਸਾਹਿਬ ਦੇ ਨਾਲ ਸੰਪਰਕ ਕਰੋ। ਮੈਂ ਇੱਕ ਵਾਰੀ ਫਿਰ ਦੱਸਵਾਂ, ਵਨ ਆਫ ਦਾ ਮੋਸਟ ਸਕਸੈਸਫੁਲ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਸੌਰਵ ਚੱਡਾ ਜੀ। ਚੱਡਾ ਸਾਹਿਬ ਦਾ ਨੰਬਰ ਨੋਟ ਕਰੋ, 416-350-55-4163-50-55। ਚੱਡਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ।
ਟੇਕ ਕੇਅਰ ਸਰ।
ਥੈਂਕ ਯੂ ਜੀ, ਟੇਕ ਕੇਅਰ, ਬਾਏ। ਰੁਕ ਕਰਦੇ ਸਿੱਧਾ ਹੈਡਲਾਈਨਸ ਪਾਰਟ 1 ਵੱਲ। ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਵਾਰ ਫੇਰ ਸਾਡੀ ਨਿਗਾਹ ਬਰਕਰਾਰ ਹੈ ਉਸ ਖਬਰ ਦੇ ਉੱਤੇ ਜੋ ਕਿ ਕੱਲ ਅਸੀਂ ਤੁਹਾਡੇ ਲਈ ਬ੍ਰੇਕਿੰਗ ਨਿਊਜ਼ ਜਿਹੜੀ ਹੈ ਉਹ ਸਾਂਝੀ ਕੀਤੀ ਸੀਗੀ। ਨਿਗਾਹ ਸਾਡੀ ਬਰਕਰਾਰ ਹੈਗੀ ਆ ਹਰਦੀਪ ਸਿੰਘ ਨਿੱਜਰ ਮਰਡਰ ਕੇਸ ਦੇ ਉੱਤੇ, ਜੋ ਅਪਡੇਟਸ ਪਹੁੰਚ ਰਹੀਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅਸੀਂ ਦੱਸ ਦਈਏ ਕਿ ਕੱਲ ਗਲੋਬਲ ਮੇਲ ਨੇ ਸਭ ਤੋਂ ਪਹਿਲਾਂ ਇਹ ਰਿਪੋਰਟ ਕੀਤਾ ਸੀਗਾ, ਉਸ ਤੋਂ ਬਾਅਦ ਅਸੀਂ ਇਹ ਸਾਰੀ ਬ੍ਰੇਕਿੰਗ ਨਿਊਜ਼ ਜਿਹੜੀ ਹੈ ਵਾਈ ਮੀਡੀਆ ਦੇ ਉੱਤੇ ਵੀ ਫੌਰਨ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀਗੀ। ਸੋ ਕੱਲ ਜੋ ਖਬਰ ਆ ਰਹੀ ਹੈ ਉਸ ਦੇ ਮੁਤਾਬਿਕ ਅਸੀਂ ਦੱਸ ਦਈਏ ਕਿ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦਾ ਕਿ ਕਤਲ 18 ਜੂਨ ਨੂੰ ਹੋ ਗਿਆ ਸੀਗਾ, 18 ਜੂਨ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹਰਦੀਪ ਸਿੰਘ ਨਿੱਜਰ ਦਾ ਜਦੋਂ ਕਤਲ ਹੁੰਦਾ ਹੈ ਤੇ ਉਸ ਸਮੇਂ ਜਿਹੜੀ ਆਈ ਹਿੱਟ ਹੈ, ਜਿਹੜੀ ਇਹਨੂੰ ਲੀਡ ਕਰ ਰਹੀ ਹੈਗੀ ਹੈ, ਜਿਹੜੀ ਲਾਅ ਇਨਫੋਰਸਮੈਂਟ ਏਜੰਸੀ ਆਈ ਹਿੱਟ ਹੈ, ਉਹ ਇਸ ਸਾਰੀ ਇਨਵੈਸਟੀਗੇਸ਼ਨ ਨੂੰ ਲੀਡ ਕਰ ਰਹੀ ਹੈ। ਅਸੀਂ ਦੱਸ ਦਈਏ ਕਿ ਆਈ ਹਿੱਟ ਮਤਲਬ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ, ਔਰ ਉਸ ਟੀਮ ਨੇ ਅਸੀਂ ਦੱਸ ਦਈਏ ਕਿ ਜੂਨ 18 ਜੂਨ ਨੂੰ ਕਤਲ ਹੁੰਦਾ ਹੈ, ਅਗਸਤ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੀਗੀ ਕਿ 2008 ਦੀ ਇੱਕ ਸਿਲਵਰ ਕਲਰ ਦੀ ਟੋਇਟਾ ਕੈਮਰੀ ਜਿਹੜੀ ਹੈ ਉਹਦਾ ਇਸਤੇਮਾਲ ਹੋਇਆ ਸੀਗਾ, ਕਿ ਜਿਹਦੇ ਵਿੱਚ ਕਿ ਦੋ ਜਣੇ ਜਿਹਨਾਂ ਦੇ ਉੱਤੇ ਐਲੀਗੇਸ਼ਨ ਹੈ ਕਿ ਇਹਨਾਂ ਨੇ ਕਤਲ ਕੀਤਾ, ਇੱਕ ਜਣਾ ਤੀਸਰਾ ਹੋਰ ਇਨਵੋਲਵ ਸੀਗਾ, ਔਰ ਇਹ ਸਿਲਵਰ ਕਲਰ ਦੀ ਇਸ ਟੋਇਟਾ ਕੈਮਰੀ ਦੇ ਵਿੱਚ ਉੱਥੋਂ ਫਰਾਰ ਹੋ ਗਏ ਸੀਗੇ। ਅੱਛਾ, ਹੁਣ ਉਹਦੀਆਂ ਇਮੇਜਸ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਹਾਂ। ਇਹ ਤੇ ਇੱਕ ਮਾਮਲਾ ਸੀਗਾ ਅਗਸਤ ਤੱਕ, ਹੁਣ ਰੁਕ ਕਰਦੇ ਹਾਂ ਅਸੀਂ ਸਪਟੈਂਬਰ। 18 ਸਪਟੈਂਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਇਹ ਐਲੀਗੇਸ਼ਨ ਲਗਾਇਆ ਸੀਗਾ ਕਿ ਸਾਡੇ ਕੋਲ ਕ੍ਰੈਡੀਬਲ ਐਲੀਗੇਸ਼ਨਸ ਨੇ ਕਿ ਇੰਡੀਅਨ ਗਵਰਨਮੈਂਟ ਦੇ ਏਜੰਟਸ ਜਿਹੜੇ ਨੇ ਉਹ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਇਨਵੋਲਵ ਨੇ, ਕ੍ਰੈਡੀਬਲ ਐਲੀਗੇਸ਼ਨਸ ਦੀ ਉਹਨਾਂ ਨੇ ਗੱਲ ਕੀਤੀ ਸੀਗੀ। ਹੁਣ ਪ੍ਰੂਫ ਹੈ ਕਿ ਨਹੀਂ ਹੈ ਇਹਦੀ ਗੱਲ ਵੀ ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਕਰਦੇ ਹਾਂ, ਲੇਕਿਨ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ
ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੂਡੀ ਥੋਮਸ ਜਿਹੜੇ ਹੈਗੇ ਨੇ ਉਹ ਗਏ ਸੀਗੇ ਅਗਸਤ ਦੇ ਵਿੱਚ ਇੰਡੀਆ, ਮਿਡ ਅਗਸਤ ਦੇ ਵਿੱਚ, ਫਿਰ ਉਸ ਤੋਂ ਬਾਅਦ ਜੀ ਟਵੰਟੀ ਸਮਿਟ ਤੋਂ ਥੋੜ੍ਹਾ ਪਹਿਲਾਂ ਹੀ ਪਹੁੰਚ ਗਏ ਸੀਗੇ ਸਾਡੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੂਡੀ ਥੋਮਸ ਇੰਡੀਆ ਜਾ ਕੇ ਉਹਨਾਂ ਨੇ ਆਪਣੇ ਕਾਊਂਟਰਪਾਰਟ ਇੰਡੀਆ ਦੇ NSA ਅਜੀਤ ਦੋਵਾਲ ਹੋਣਾ ਦੇ ਨਾਲ ਸਾਰੀ ਗੱਲਬਾਤ ਸ਼ੇਅਰ ਕੀਤੀ। ਉਸ ਤੋਂ ਬਾਅਦ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਵੀ ਜੀ ਟਵੰਟੀ ਸਮਿਟ ਦੇ ਦਰਮਿਆਨ ਇਹ ਸਾਰੀ ਗੱਲਬਾਤ ਜਿਹੜੀ ਹੈ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਤੋਂ ਇਲਾਵਾ US ਪ੍ਰੈਜ਼ੀਡੈਂਟ ਜੋ ਬਾਈਡਨ ਦੇ ਨਾਲ ਵੀ ਸ਼ੇਅਰ ਕੀਤੀ, ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹੋਣਾ ਦੇ ਨਾਲ ਵੀ ਸ਼ੇਅਰ ਕੀਤੀ ਔਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਹੋਣਾ ਦੇ ਨਾਲ ਵੀ ਸ਼ੇਅਰ ਕੀਤੀ। ਭਾਰਤ ਦਾ ਲਗਾਤਾਰ ਪੱਖ ਇਹੀ ਰਿਹਾ ਕਿ ਅਸੀਂ ਇਸ ਮਾਮਲੇ 'ਚ ਜੇ ਕੋਈ ਸਾਨੂੰ ਕੋਈ ਸਪੈਸਿਫਿਕ ਇਨਫੋਰਮੇਸ਼ਨ ਮਿਲੇਗੀ ਤਾਂ ਅਸੀਂ ਇਸ ਮਾਮਲੇ 'ਚ ਇਨਵੈਸਟੀਗੇਸ਼ਨ ਕਰਨ ਲਈ ਤਿਆਰ ਹੈ। ਹੁਣ ਇਸ ਮਾਮਲੇ ਦੇ ਉੱਤੇ ਅਸੀਂ ਦੱਸ ਦਈਏ ਕਿ ਜੋ ਰੀਸੈਂਟ ਡਿਵੈਲਪਮੈਂਟ ਹੋ ਰਹੀ ਹੈ, ਕੈਨੇਡਾ ਦੀ ਜਿਹੜੀ ਇੰਟੈਲੀਜੈਂਸ ਏਜੰਸੀਜ਼ ਨੇ ਉਹ ਦੋ ਜਣਿਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਸ਼ੱਕ ਹੈ, ਐਲੀਗੇਸ਼ਨਸ ਨੇ ਕਿ ਹੋ ਸਕਦਾ ਇਹ ਦੋ ਜਣੇ ਜਿਹੜੇ ਨੇ ਇਹ ਹਰਦੀਪ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਇਨਵੋਲਵ ਹੋਣ। ਸੋ ਤਾਜ਼ਾ ਜਾਣਕਾਰੀ ਬਾਹਰ ਇਹ ਆ ਰਹੀ ਹੈ ਕਿ ਉਹ ਦੋ ਜਣੇ ਪਹਿਲਾਂ ਕਹਿ ਰਹੇ ਸੀ ਕਿ ਕਿਆ ਉਹ ਕੈਨੇਡਾ ਕਤਲ ਕਰਕੇ ਹਰਦੀਪ ਨਿੱਜਰ ਉਹਨਾਂ ਦਾ ਕਿਆ ਕੋਈ ਕੈਨੇਡਾ ਛੱਡ ਕੇ ਚਲੇ ਗਏ ਹੋਣਗੇ ਜਾਂ ਇੱਥੇ ਕੈਨੇਡਾ 'ਚ ਹੀ ਹੋਣਗੇ। ਸੋ ਹੁਣ ਐਸੀ ਜਾਣਕਾਰੀ ਮਿਲ ਰਹੀ ਹੈ ਕਿ ਦੋ ਜਣਿਆਂ ਦੇ ਉੱਤੇ ਕੈਨੇਡੀਅਨ ਇੰਟੈਲੀਜੈਂਸ ਏਜੰਸੀਜ਼ ਨੇ ਸਰਵੇਲੈਂਸ ਲਗਾਈ ਹੋਈ ਸੀਗੀ ਔਰ ਉਹ ਦੋ ਜਣੇ ਕਾਫੀ ਮਹੀਨਿਆਂ ਤੋਂ ਕੈਨੇਡੀਅਨ ਇੰਟੈਲੀਜੈਂਸ ਏਜੰਸੀਜ਼ ਲਗਾਤਾਰ ਉਹਨਾਂ ਦੇ ਉੱਤੇ ਨਿਗਾਹ ਬਰਕਰਾਰ ਹੈ। ਹੁਣ ਇਹ ਦੋ ਜਣਿਆਂ ਦੀ ਗ੍ਰਿਫਤਾਰੀ ਹੋਏਗੀ। ਕਦੋਂ ਹੋਏਗੀ ਗ੍ਰਿਫਤਾਰੀ? ਇਹ ਮੰਨਿਆ ਜਾ ਰਿਹਾ ਕਿ RCMP ਜਿਹੜੀ ਹੈ, RCMP ਕੁਝ ਹਫ਼ਤਿਆਂ ਦੇ ਵਿੱਚ ਇਹਨਾਂ ਦੋਨਾਂ ਜਣਿਆਂ ਨੂੰ ਗ੍ਰਿਫਤਾਰ ਕਰ ਲਏਗੀ ਔਰ ਫਿਰ ਜਦੋਂ ਇਹਨਾਂ ਦੀ ਗ੍ਰਿਫਤਾਰੀ ਤੋਂ ਇਲਾਵਾ ਕੀ ਇਹ ਦੋ ਜਣੇ ਦੇ ਖਿਲਾਫ਼ ਜਦੋਂ ਚਾਰਜਿਸ ਲਗਾਏ ਜਾਣਗੇ ਤਾਂ ਕਿਆ ਉਹਦੇ ਵਿੱਚ ਇੰਡੀਅਨ ਗੌਰਮੈਂਟ ਦੀ ਇਨਵੋਲਵਮੈਂਟ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਬਾਹਰ ਆਏਗੀ? ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਕ੍ਰੈਡੀਬਲ ਐਲੀਗੇਸ਼ਨ ਦੀ ਗੱਲ ਕੀਤੀ ਸੀ। ਹੁਣ ਅਹਿਮ ਸਵਾਲ ਹੈ ਕਿ ਕ੍ਰੈਡੀਬਲ ਐਲੀਗੇਸ਼ਨ ਤੋਂ ਬਾਅਦ, ਦੋ ਜਣਿਆਂ ਦੀ ਇਹਨਾਂ ਗ੍ਰਿਫਤਾਰੀ ਤੋਂ ਬਾਅਦ, ਕਿਆ ਕੋਈ ਹੋਰ ਸਬੂਤ ਵੀ ਆ ਜਾਣਗੇ ਜਿਹੜਾ ਕਿ ਲਿੰਕ ਕਰੇਗਾ ਕਿ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਇੰਡੀਅਨ ਗੌਰਮੈਂਟ ਸ਼ਾਮਿਲ ਹੈ? ਹੁਣ ਇਹਦੇ ਤਾਰ ਕਿਆ ਇੱਕ ਹੋਰ ਸਾਜਿਸ਼ ਦੇ ਨਾਲ ਜੁੜੇ ਹੋਏ ਨੇ? ਨਿਊਯਾਰਕ ਦੀ ਅਦਾਲਤ ਦੇ ਵਿੱਚ ਇੱਕ ਡਾਕੂਮੈਂਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਕਿ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜਿਸ਼ ਦੇ ਐਲੀਗੇਸ਼ਨ ਲਗਾਏ ਜਾ ਰਹੇ ਨੇ। ਹੁਣ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜਿਸ਼ ਦੇ ਵਿੱਚ ਇੱਕ ਸ਼ਖਸ ਦਾ ਨਾਮ ਆ ਰਿਹਾ ਹੈ ਜਿਹਨੂੰ ਕਿ ਇਸ ਵੇਲੇ ਨਿਖਿਲ ਗੁਪਤਾ, 52 ਸਾਲ ਇਹਨਾਂ ਦੀ ਉਮਰ ਹੈ, ਚੈੱਕ ਰਿਪਬਲਿਕ ਦੇ ਵਿੱਚ ਉਹਨਾਂ ਨੂੰ ਡਿਟੇਨ ਕੀਤਾ ਗਿਆ ਔਰ ਚੈੱਕ ਗੌਰਮੈਂਟ ਦਾ ਇਹ ਕਹਿਣਾ ਹੈਗਾ, ਚੈੱਕ ਰਿਪਬਲਿਕ ਦੀ ਗੌਰਮੈਂਟ ਕਹਿ ਰਹੀ ਹੈ ਕਿ ਅਮਰੀਕਾ ਨਿਖਿਲ ਗੁਪਤਾ ਜਿਹਨਾਂ ਦੀ ਉਮਰ 52 ਸਾਲ ਹੈ, ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜਿਸ਼ ਦੇ ਵਿੱਚ ਅਮਰੀਕਾ ਇਹਨਾਂ ਨੂੰ ਐਕਸਟ੍ਰਾਡਾਈਟ ਕਰਨ ਦੀ ਮੰਗ ਕਰ ਰਿਹਾ ਹੈ। ਅਮਰੀਕਾ ਔਰ ਚੈੱਕ ਰਿਪਬਲਿਕ ਦੇ ਵਿੱਚ ਐਕਸਟ੍ਰਾਡੀਸ਼ਨ ਟ੍ਰੀਟੀ ਹੈ, ਸੋ ਇਹਦੇ ਤਹਿਤ ਉਹ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਇੱਥੇ ਵਾਪਸ ਅਮਰੀਕਾ ਐਕਸਟ੍ਰਾਡਾਈਟ ਕੀਤਾ ਜਾਵੇ। ਹੁਣ ਇਹਦੇ ਵਿੱਚ ਅਸੀਂ ਦੱਸ ਦਈਏ ਕਿ ਉਹ ਜਿਹੜਾ ਨਿਊਯਾਰਕ ਦੀ ਅਦਾਲਤ ਦੇ ਵਿੱਚ ਡਾਕੂਮੈਂਟ ਹੈ ਉਹਨੂੰ ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਪੇਸ਼ ਕੀਤਾ ਗਿਆ, ਉਹਦੇ ਵਿੱਚ FBI ਵੱਲੋਂ ਵੀ ਰਿਪੋਰਟ ਦਿੱਤੀ ਗਈ ਹੈ, ਉਹਦੇ ਵਿੱਚ NYPD ਨਿਊਯਾਰਕ ਪੁਲਿਸ ਡਿਪਾਰਟਮੈਂਟ ਉਹਨਾਂ ਦੀ ਰਿਪੋਰਟ ਵੀ ਇਹਦੇ ਵਿੱਚ ਸ਼ਾਮਿਲ ਹੈ। ਸੋ ਨਾ ਸਿਰਫ ਇਹਨਾਂ ਲਾਅ ਇਨਫੋਰਸਮੈਂਟ ਏਜੰਸੀ ਦੀ ਰਿਪੋਰਟ ਇਹਦੇ ਵਿੱਚ ਸ਼ਾਮਿਲ ਹੈ ਬਲਕਿ ਉਹ ਕਹਿ ਰਹੇ ਨੇ ਇੱਕ ਹੋਰ ਸ਼ਖਸ ਜਿਹੜਾ ਕਿ ਇੰਡੀਅਨ ਗੌਰਮੈਂਟ ਦਾ ਹੀ ਆਫਿਸਰ ਦੱਸਿਆ ਜਾ ਰਿਹਾ ਹੈ, ਉਹਦਾ ਨਾਮ ਹਜੇ ਨਹੀਂ ਦੱਸਿਆ ਗਿਆ ਲੇਕਿਨ ਕਹਿ ਰਿਹਾ ਕਿ ਉਹ ਦਿੱਲੀ ਬੈਠ ਕੇ ਉਸ ਸ਼ਖਸ ਨੇ ਕਾਫੀ ਹੱਦ ਤੱਕ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜਿਸ਼ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਔਰ ਕਿਆ ਉਹਦੇ ਤਾਰ ਹਰਦੀਪ ਨਿੱਜਰ ਮਰਡਰ ਦੇ ਨਾਲ ਵੀ ਜੁੜਨਗੇ। ਯਾਦ ਰਹੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਬਾਰੇ ਗੱਲ ਕਰ ਚੁੱਕੇ ਨੇ ਕਿ ਯੈਸ ਜੋ ਕੁਛ ਅਮਰੀਕਾ ਦੇ ਵਿੱਚ ਬਾਹਰ ਆਇਆ ਔਰ ਕੈਨੇਡਾ ਪਹਿਲਾਂ ਹੀ ਇਹਦੇ ਉੱਤੇ ਸਵਾਲ ਖੜੇ ਕਰ ਰਿਹਾ। ਹੁਣ ਇਸ ਮਾਮਲੇ ਦੇ ਵਿੱਚ ਅਮਰੀਕਾ ਵੱਲੋਂ ਵੀ ਇੰਡੀਆ ਦੇ ਨਾਲ ਕੋਪਰੇਸ਼ਨ ਕਰਨ ਦੀ ਮੰਗ ਕੀਤੀ ਗਈ ਹੈ। ਇੰਡੀਆ ਨੇ ਕਿਹਾ ਹੈ ਕਿ ਬਿਲਕੁਲ ਅਸੀਂ ਜੋ ਅਮਰੀਕਾ ਐਲੀਗੇਸ਼ਨ ਲਗਾ ਰਿਹਾ ਕਿ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜ਼